ਸੰਗਤਾਂ ਨੂੰ ਵੀ ਨਹੀਂ ਸੀ ਦੱਸ ਰਹੇ ਕਿ ਸੰਤ ਇੰਨਾ ਇਕੱਲੇ ਪਰਿਵਾਰ ਨੂੰ ਉਹਨੇ ਬਖਸ਼ਿਸ਼ ਕੀਤੀ। ਇਹਨਾਂ ਦਾ ਸਰੀਰ ਸਲਾਮਤ ਰਹਿ ਗਿਆ। ਅੱਜ ਤਾਂ ਕਥਾ ਕੀਰਤਨ ਦੀ ਵੀ ਗੁਰੂ ਨਾਨਕ ਹਾਜ਼ਰੀ ਇਹਨਾਂ ਤੋਂ ਕਰਾ ਰਹੇ ਨੇ। ਇਹਨਾਂ ਦੇ ਤਾਂ ਦਰਸ਼ਨ ਬੜੇ ਦੁਰਲਭ ਸਨ। ਬੜੀ ਲੋੜ ਹੈ ਇਹਨਾਂ ਮਹਾਂਪੁਰਸ਼ਾਂ ਵਰਗੇ ਹੋਰ ਵੀ ਮਹਾਂਪੁਰਸ਼ਾਂ ਦੀ ਲੋੜ ਹੈ, ਪਰ ਜਿੱਥੇ ਥੋੜ੍ਹੀ ਜਿਹੀ ਮਿਹਰ ਹੁੰਦੀ ਆਪਣੀ ਉਹ ਚੀਜ਼ ਥੋੜ੍ਹੀ ਜਿਹੀ ਜ਼ਿਆਦਾ ਪਿਆਰੀ ਲੱਗਦੀ। ਐਸਾ ਤਾਂ ਹੈ ਹੀ, ਬੰਦਾ ਥੋੜ੍ਹਾ ਜਿਹਾ ਲਾਲਚੀ ਹੈ, ਇਸ ਕਰਕੇ ਕਿਤੇ ਨਾ ਕਿਤੇ ਮੈਨੂੰ ਵੀ ਇਹਨਾਂ ਦੇ ਜੀਵਨ ਦਾ ਲਾਲਚ ਅੰਦਰ ਹੈ। ਇਹਨਾਂ ਮਹਾਂਪੁਰਖਾਂ ਨੇ ਬੜੇ ਸੁੰਦਰ ਵਚਨ ਆਪ ਜੀ ਨੂੰ ਸੁਣਾਏ, ਬੜੇ ਡਰਮੇ ਨਾਲ ਸੁਣਾਏ। ਮਹਾਂਪੁਰਖਾਂ ਇਹ ਜਦੋਂ ਧਾਰਨਾ ਬੋਲਦੇ ਸਨ, ਉਹ ਬੇਨਤੀ ਕੀਤੀ ਹੋਈ ਹੈ ਸਾਰਿਆਂ ਨੇ ਵੀ ਤੁਸੀਂ ਬਹੁਤਾ ਜ਼ੋਰ ਲਾ ਕੇ ਲਵੋ, ਪਰ ਬਈ ਸ਼ੇਰ ਜਦੋਂ ਬੋਲਦਾ ਨਾ, ਭਾਵੇਂ ਢਿੱਲਾ ਮਿੱਠਾ ਵੀ ਹੋਵੇ, ਉਹਦੀ ਆਵਾਜ਼ ਸ਼ੇਰ ਦੀ ਤਾਂ ਸ਼ੇਰ ਦੀ ਹੋਵੇ, ਆਵਾਜ਼ ਬਿਰਕਤ ਵਾਲੀ ਮਹਾਂਪੁਰਖਾਂ ਦੀ। ਸੰਤ ਬਾਬਾ ਸਾਧੂ ਸਿੰਘ ਜੀ ਮਹਾਂਪੁਰਖਾਂ ਨੇ ਹੁਕਮ ਕੀਤਾ, ਉਸ ਹੁਕਮ ਦੇ ਦੇਰ ਬਾਅਦ ਪਹੁੰਚਣ ਦੇ ਨਾਲ ਹੁਕਮ ਦੇਰ ਨਾਲ ਪਹੁੰਚਿਆ, ਜਿਸ ਕਰਕੇ ਮੈਂ 1 ਤਾਰੀਖ ਦਾ ਸਮਾਂ ਅੱਗੇ ਦੇ ਚੁੱਕਾ ਸੀ। ਉਹ ਹੁਣ ਵਾਅਦਾ ਕੀਤਾ ਸੀ ਅੱਗੇ ਦੀ ਮਹਾਂਪੁਰਸ਼ਾਂ ਨਾਲ 1 ਤਾਰੀਖ ਦੀ, ਤਾਂ ਫਿਰ ਇਹਨਾਂ ਨੂੰ ਮਾਫ਼ੀ ਮੰਗ ਰਹੀ ਸੀ। ਪਰ ਨਾਲੇ ਸਾਡੀ ਦੋਨਾਂ ਦੀ ਗੱਲ ਮਸ਼ਹੂਰ ਤਾਂ ਹੁਣ ਹੋਈ ਵੀ ਹੈ ਵੀ ਜਿੱਥੇ ਜਾਂਦੇ ਨੇ ਉਹਨੇ ਕੱਟੀ ਜਾਂਦੇ ਨੇ, ਅਤੇ ਉਹ ਹੁਣ ਮਹਾਰਾਜ ਬਣਾਈ ਰੱਖਣ ਹੇਠਾਂ ਗੁਰੂ ਕਿਰਪਾ ਕਰੇ ਆਓ। ਹੁਣ ਗੱਲਾਂ 3 ਸਾਹਮਣੇ ਨੇ, ਮੈਂ ਥੋੜ੍ਹੇ ਸਮੇਂ ਦੇ ਵਿੱਚ ਹੀ ਇੱਕ ਤਾਂ ਗੁਰੂ ਰਾਮਦਾਸ ਮਹਾਰਾਜ ਦੇ ਜੀਵਨ ਬਾਰੇ ਕੁਝ ਕਿਹਾ ਸੀ, ਕਿਉਂਕਿ ਬੋਰਡ ਦੇ ਉੱਤੇ ਲਿਖਿਆ ਹੈ ਇੰਟਰੈਕਸ਼ਨ ਦੇ ਉੱਤੇ, ਅਤੇ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਂਪੁਰਖਾਂ ਦੇ ਜੀਵਨ ਬਾਰੇ 2-3 ਗੱਲਾਂ ਹੈ। ਤੀਸਰੀ ਮੈਨੂੰ ਲੱਗਦੀ ਹੈ ਵੀ ਖੈਰ ਕਾਹ ਨੂੰ ਦੁਸਹਿਰਾ ਹੈ, ਬਾਕੀ ਡੈਡੀ ਦੇਖੂਗਾ, ਮੈਨੂੰ ਲੱਗਦਾ ਵੀ ਸ਼ਾਇਦ ਕੱਲ੍ਹ ਨੂੰ ਦੁਸਹਿਰਾ ਹੈ। ਇਹ ਜੇ ਦੁਸਹਿਰਾ ਹੋਇਆ ਕੱਲ੍ਹ ਨੂੰ, ਫਿਰ ਉਸ ਹਿਸਾਬ ਸਿੰਘ ਜੀ ਜਿਹੜੀ ਲਓ ਜੀ, ਫਿਰ ਇੱਕ ਕੰਮ ਹੋਰ ਛਿੜ ਗਿਆ ਹਰੀ ਸਿੰਘ ਵਾਸਤੇ, ਫਿਰ ਦੁਸਹਿਰੇ ਬਾਰੇ ਵੀ ਕੁਛ ਨਾ ਕੁਛ ਦੱਸਣਾ ਹੋਊ ਕੱਲ੍ਹ ਨੂੰ। ਉਹੀ ਰਾਵਣ ਜਾਂ ਫੂਕ ਪਾ ਕੇ ਘਰ ਨੂੰ ਚਲੇ ਜਾਂਦੇ, ਕੋਈ ਅਕਲ ਦੀ ਗੱਲ ਜਿਹੜੀ ਹੈ ਉਹ ਵੀ ਛਿੱਕਣੀ ਚਾਹੀਦੀ ਹੈ, ਉਹ ਗੱਲ ਕਰਾਂਗੇ ਕੱਲ੍ਹ ਨੂੰ। ਧੰਨ ਗੁਰੂ ਰਾਮਦਾਸ ਮਹਾਰਾਜ 1591 ਬਿਕਰਮੀ ਸੰਮਤ ਕੱਤਕ ਸੁਦੀ ਦੂਜ ਨੂੰ ਮੇਰੇ ਪਾਤਸ਼ਾਹ ਸੋਢੀਆਂ ਦਾ ਖਾਨਦਾਨ ਲਾਹੌਰ ਦੇ ਅੰਦਰ ਚੂਨਾ ਮੰਡੀ ਦੇ ਵਿੱਚ ਰਹਿ ਰਿਹਾ ਹੈ, ਤੇ ਉਸ ਖਾਨਦਾਨ ਦੇ ਵਿੱਚ ਉਦਾਸ ਮੱਲ ਜੀ ਜਿਨ੍ਹਾਂ ਦੇ ਘਰ ਔਰ ਸਤਿਕਾਰਯੋਗ ਮਾਤਾ ਦਇਆ ਕੌਰ ਜੀ ਦੀ ਕੁੱਖ ਨੂੰ ਬਾਹਰ ਲਾਉਣ ਵਾਲੇ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ, ਜਿਸ ਦਿਨ ਸੰਸਾਰ ਦੇ ਅੰਦਰ ਪ੍ਰਗਟ ਹੋਏ ਉਸ ਦਿਨ ਦੀ ਇੱਕ ਘਟਨਾ ਹੈ, ਉਸ ਦਿਨ ਦੀ ਉਸ ਪਲ ਦੀ ਜਦੋਂ ਮਹਾਰਾਜ ਸੰਸਾਰ ਵਿੱਚ ਆਏ। ਤੁਸੀਂ ਵਿਸਥਾਰ ਨਾਲ ਪੜ੍ਹਨਾ ਚਾਹੁੰਦੇ ਹੋ ਤਾਂ ਗੁਰ ਪ੍ਰਤਾਪ ਸੂਰਜ ਗ੍ਰੰਥ ਵਿੱਚ ਗੁਰੂ ਰਾਮਦਾਸ ਜੀ ਦਾ ਅਵਤਾਰ ਧਾਰਨ ਦਾ ਪ੍ਰਕਰਣ ਪੜ੍ਹਦਾ, ਉੱਥੇ ਬਹੁਤ ਵਿਸਥਾਰ ਨਾਲ ਮਿਲੇਗਾ, ਉਹਦੇ ਵਿੱਚ ਮੈਂ ਇੱਕ ਤੁੱਕ ਤੁਹਾਨੂੰ ਸੁਣਾਉਂਗਾ। ਭਾਈ ਸੰਤੋਖ ਸਿੰਘ ਜੀ ਲਿਖਦੇ ਹੈ ਕਿ ਜਿਸ ਦਿਨ ਗੁਰੂ ਰਾਮਦਾਸ ਜੀ ਸੰਸਾਰ ਵਿੱਚ ਪ੍ਰਗਟ ਹੋਏ, ਮਾਤਾ ਦਇਆ ਕੌਰ ਦੀ ਕੁੱਖ ਨੂੰ ਭਾਗ ਲਾਏ, ਕਹਿੰਦੇ ਸਾਰੇ ਲਾਹੌਰ ਦੇ ਜਿੰਨੇ ਵੀ ਲੋਕ, ਜਿੰਨੇ ਧਰਮਾਂ ਵਾਲੇ ਰਹਿਣ ਵਾਲੇ ਸੀ, ਭਾਵੇਂ ਉੱਥੇ ਮੁਸਲਮਾਨ ਸੀ, ਭਾਵੇਂ ਹਿੰਦੂ ਸੀ, ਭਾਵੇਂ ਜੈਨੀ ਸੀ, ਭਾਵੇਂ ਬੋਧੀ, ਕਿਸੇ ਧਰਮ ਨਾਲ ਸੰਬੰਧ ਰੱਖਦਾ, ਗਰੀਬ ਸੀ, ਅਮੀਰ ਸੀ, ਕੋਈ ਸੀ, ਕਹਿੰਦੇ ਲੋਕਾਂ ਨੂੰ ਪਤਾ ਨਹੀਂ ਲੱਗਿਆ ਕਿ ਇਹ ਖੁਸ਼ੀ ਜਿਹੜੀ ਅੰਦਰ ਖੁਸ਼ੀ ਦੀਆਂ ਲਹਿਰਾਂ ਉੱਠ ਰਹੀਆਂ ਅਤੇ ਇਹ ਖੁਸ਼ੀ ਸਾਨੂੰ ਕਿਉਂ ਆ ਰਹੀ ਹੈ। ਇੱਕ ਤਾਂ ਹੁੰਦਾ ਬੰਦੇ ਨੂੰ ਪਤਾ ਹੁੰਦਾ ਵੀ ਮੈਂ ਇਸ ਕਰਕੇ ਖੁਸ਼ ਹੋ ਰਿਹਾ, ਮੈਂ ਆਹ ਚੀਜ਼ ਦੇਖ ਰਿਹਾ, ਦੇਖੇ ਤਾਂ ਕੁਝ ਵੀ ਨਹੀਂ। ਇਤਿਹਾਸਿਕ ਘਟਨਾ ਪੁਰਜਨ ਹਰਖ ਅਚਾਨਕ ਲਹਿਓ, ਅਚਾਨਕ ਲਿਖਿਆ ਵੀ ਜੀ ਤਾਂ ਪਤਾ ਹੀ ਕੋਈ ਨਹੀਂ ਕਿ ਖੁਸ਼ੀ ਕਿਸ ਗੱਲ ਦੀ ਹੈ। ਪੁਰਜਨ ਨਗਰ ਨਿਵਾਸੀ ਲਾਹੌਰ ਵਾਲੇ, ਪੁਰਜਨ ਹਰਖ ਅਚਾਨਕ ਲਹਿਓ ਤੇ ਅਗਲੀ ਗੱਲ ਦੇ ਵੱਲ ਧਿਆਨ ਦਿਓ ਸਰੋਤਾ ਜਨ, ਕਹਿੰਦੇ ਚੱਲ ਰਹੀ ਰਾਵੀ ਜਿਹੜੀ ਪਾਣੀ ਦੀ ਭਰ ਕੇ ਚੱਲ ਰਹੀ ਸੀ, ਉਸ ਛਿਣ ਜਦੋਂ ਗੁਰੂ ਰਾਮਦਾਸ ਜੀ ਮਾਤਾ ਦਇਆ ਕੌਰ ਦੀ ਕੁੱਖ ਤੋਂ ਬਾਹਰ ਆਇਆ ਸਰੀਰ, ਕਹਿੰਦੇ ਨਦੀਆਂ ਨੀਰ ਸ਼ੀਰ ਹੋਏ ਪਏ ਹੋ, ਕੁਛ ਪਲ ਐਸੇ ਹੋਏ ਕਿ ਸਾਰੀ ਦੀ ਸਾਰੀ ਨਦੀ ਦੁੱਧ ਦੀ ਭਰ ਕੇ ਚੱਲਣ ਲੱਗ ਪਈ। ਪ੍ਰਕਿਰਤੀ ਦੇ ਵਿੱਚ ਵੀ ਇੱਕ ਰਾਸ ਹੈ। ਨਾਸਤਿਕ ਸੋਚ ਇਸ ਭਾਵਨਾ ਦੀਆਂ ਗੱਲਾਂ ਨਾਲ ਕਦੀ ਵੀ ਸਹਿਮਤ ਨਹੀਂ ਹੋਈ। ਸਤਯੁਗ ਦੇ ਵਿੱਚ ਵੀ ਨਾਸਤਿਕ ਸੋਚ ਕਹਿੰਦੀ ਸੀ ਰੱਬ ਹੈ ਨਹੀਂ, ਅਤੇ ਆਸਤਿਕ ਸੋਚ ਕਹਿੰਦੀ ਸੀ ਹੈ। ਲੜਾਈਆਂ ਹੋਈ, ਝਗੜੇ ਹੋਏ, ਤੇਰੇ ਤੇ ਦੁਆਬਰ ਚ ਵੀ ਹੋਏ, ਕਲਯੁਗ ਦੇ ਵਿੱਚ ਤਾਂ ਸਾਰਾ ਕਲੇਸ਼ਾਂ ਦਾ ਹਾਰ ਹੈ ਕਲਯੁਗ ਦਾ, ਇਹ ਤਾਂ ਚੱਲਦਾ ਰਹੇ। ਤੇ ਜਿਸ ਦਿਨ ਮਹਾਂਪੁਰਸ਼ ਸੰਤ ਬਾਬਾ ਅਜੀਤ ਸਿੰਘ ਜੀ ਨਸਲ ਪਰਵਾਲੇ ਬੜੀ ਲੰਮੀ ਉਮਰ ਭੋਗ ਕੇ ਵਾਹਿਗੁਰੂ ਨੇ ਆਪਣੇ ਗਲ ਸਦੇ, ਐਸੇ ਮਹਾਂਪੁਰਸ਼ ਸੰਸਾਰ ਵਿੱਚ ਕਿੰਨੇ ਕਮਾਉਣਗੇ ਇਹ ਵਾਹਿਗੁਰੂ ਇਹ ਜਾਣਦਾ, ਮੁਕਾਬਲਾ ਕੋਈ ਬਣਦਾ ਹੀ ਨਹੀਂ। ਜਿਨ੍ਹਾਂ ਦੇ ਦੀਦਾਰ ਕਰਨ ਵਾਸਤੇ ਸੰਤ ਬਾਬਾ ਨੰਦ ਸਿੰਘ ਕਲੇਰਾਂਵਾਲ, ਸੰਤ ਬਾਬਾ ਜਵਾਲਾ ਸਿੰਘ ਹਰਕੋਵਾਲ, ਸੰਤ ਬਾਬਾ ਅਤਰ ਸਿੰਘ ਰੇਵੀ ਸਾਹਿਬ ਵਾਲੇ, ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ, ਸੰਤ ਗਿਆਨੀ ਗੁਰਬਚਨ ਸਿੰਘ ਜੀ ਪਿੰਡਾਂ ਵਾਲੇ ਮਹਾਂਪੁਰ, ਸੰਤ ਗਿਆਨੀ ਸੁੰਦਰ ਸਿੰਘ ਜੀ, ਕਿਹੜੇ ਮਹਾਂਪੁਰਸ਼ ਹਨ, ਇੱਥੋਂ ਤੱਕ ਕਿ ਰਾਧਾ ਸਵਾਮੀ ਮੱਤ ਦਾ ਪ੍ਰਚਾਰ ਕਰਨ ਵਾਲੇ ਬਾਬਾ ਸਾਵਣ ਸਿੰਘ ਵੀ ਚੱਲ ਕੇ ਆਪ ਉਹਨਾਂ ਦੀ ਦੀਦਾਰ ਕਰਨ ਲੱਗ। ਆਪਣੇ ਕੋਲ ਬਾਤ ਸੀ, ਕੁਛ ਪੱਲੇ ਸੀ, ਘਰ ਤੋਂ ਖੇਤ, ਖੇਤ ਤੋਂ ਘਰ ਵਸੇ, ਇਹਨਾਂ ਨੂੰ ਮਾਰ ਕੁਛ ਨਹੀਂ। ਜਿਸ ਦਿਨ ਮਹਾਂਪੁਰਖ ਅਚਾਨਕ ਸੰਸਾਰ ਤੋਂ ਗਏ ਹੈ, ਬਹੁਤ ਗਰਮੀ ਪੈਂਦੀ ਸੀ, ਬੜਾ ਬਰਫ ਸੀ, ਸਾਹ ਹੁੰਦਾ ਸੀ, ਜਿਹਨਾਂ ਗੁਰਮੁਖਾਂ ਨੇ ਉਹ ਘੜੀਆਂ ਹੰਢਾਈਆਂ ਉਹ ਜਿਉਂਦੇ ਨੇ, ਜਿਉਂਦਾ ਜਾਗਦਾ ਪ੍ਰਮਾਣ ਹੈ ਮੇਰੇ ਕੋਲ। ਅਚਾਨਕ ਹੀ ਨਾ ਬੱਦਲ ਨਾ ਬਾਰਿਸ਼, ਤੇ ਅਚਾਨਕ ਗਰਮ ਗਰਮ ਜਿਹੜੀ ਹਵਾ ਸੀ ਉਹ ਠੰਡੀ ਰੂਪ ਦੇ ਵਿੱਚ ਇਉਂ ਹੋ ਗਈ ਜਿਵੇਂ ਸ਼ਿਮਲੇ ਦੀਆਂ ਪਹਾੜੀਆਂ ਦੇ ਨਾਲ ਟਕਰਾ ਕੇ ਹਵਾ ਚੱਲਦੀ ਹੈ, ਤੇ ਜਿਹੜੇ ਜ਼ਿਮੀਦਾਰ ਕੰਮ ਕਰਨ ਵਾਲੇ ਗਰਮੀ ਦੇ ਕੰਮ ਕੀਤੇ ਉਹਨਾਂ ਦੇ ਮੁਦਰੇ ਆਹ ਕੈਸੀ ਠੰਡੀ ਹਵਾ ਆ ਗਈ। ਇਹ ਮੈਨੂੰ ਗੱਲ ਮੇਰੇ ਹੀ ਇੱਕ ਵਿਦਿਆਰਥੀ ਗਿਆਨਿਸ਼ ਜੀ ਨੇ ਕਿਹਾ, ਕਹਿੰਦੇ ਜਿਹੜਾ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੈ ਗੁਰੂ ਸਾਹਿਬਾਨਾਂ ਬਾਰੇ ਵੀ ਉਦੋਂ ਹਵਾ ਦਾ ਰੁੱਖ ਬਦਲ ਗਿਆ, ਵੀ ਇਹਦੇ ਬਾਰੇ ਜਿਉਂਦਾ ਜਾਗਦਾ ਪ੍ਰਮਾਣ ਹੈ ਕਿ ਮੈਂ ਉੱਥੇ ਸਾਂ ਉਸ ਵੇਲੇ ਵੀ ਉਹ ਤੋਂ ਬਾਅਦ ਪਤਾ ਲੱਗਿਆ ਕਿ ਸੰਸਕ੍ਰਿਤ ਹੀ ਕਰ ਗਏ। ਪ੍ਰਕਿਰਤੀ ਦੇ ਪ੍ਰਭਾਵ ਵੀ ਪੈਂਦਾ ਆਉਣ ਵੇਲੇ ਵੀ ਤੇ ਜਾਣ ਵੇਲੇ, ਸਤਪੁਰਸ਼ਾਂ ਦੇ ਆਉਣ ਵੇਲੇ। ਧੰਨ ਗੁਰੂ ਰਾਮਦਾਸ, ਪੁਰਜਨ ਹਰਖ ਅਚਾਨਕ ਲਹਿਓ, ਨਦੀਆਂ ਨੀਰ ਸ਼ੀਰ ਸ਼ੀਰ ਦੁੱਧ ਨੂੰ ਕਹਿੰਦੇ, ਨਦੀਆਂ ਨੀਰ ਨੀਰ ਪਾਣੀ, ਸ਼ੀਰ ਦੁੱਧ, ਤੇ ਉਹ ਪਾਣੀ ਜਿਹੜਾ ਸੀ ਦੁੱਧ ਦੇ ਰੂਪ। ਕਲ ਨਾਮੇ ਭੱਟ ਕਹਿੰਦਾ, ਕਵ ਕਲ ਠਾਕਰ ਹਰਦਾਸ ਤਨੇ ਗੁਰੂ ਰਾਮਦਾਸ ਹਰ ਅਗਰ ਕਰੇ। ਇਹ ਦੋ ਹੀ ਪਾਠ ਨੇ ਵੀ ਘਬਰਾਉਣਾ ਨਹੀਂ, ਤੇ ਸਾਨੂੰ ਤਾਂ ਅਭਰ ਭਰਾਏ ਪਾਠ ਕਰਾਇਆ ਗਿਆ, ਫਿਰ ਅਭਰ ਭਰਾਏ ਵੀ ਪਾਠ ਕੀਤਾ ਜਾਂਦਾ, ਮੈਂ ਉਹਦਾ ਵਿਰੋਧ ਨਹੀਂ ਕਰਦਾ, ਪਰ ਦਮਦਮੀ ਟਕਸਾਲ ਦੇ ਵਿੱਚ ਅਭਰ ਦਾ ਮਤਲਬ ਲਵਾ ਲਾਭ ਭਰੇ ਹੋਏ, ਅਧੂਰੀ ਹੈ, ਨਾ ਭਰਨ ਯੋਗ ਸੀ ਭਰ ਦਿੱਤੇ, ਅਬਰ ਭਰੇ ਲਵਾ ਲਾ ਲਵਾਲਾ ਭਰ ਦਿੱਤੇ ਜਿਹੜੇ ਖਾਲੀ ਸੀ। ਧੰਨ ਧੰਨ ਰਾਮਦਾਸ ਗੁਰ ਹੈ ਗੁਰੂ ਰਾਮਦਾਸ ਮਾਣ ਬਾਣੀ ਕਰਕੇ ਤਿੰਨ ਧੰਨ ਕਹਿੰਦੇ ਆ। ਜਿਨ ਸਿਰਿਆ ਸਿਰਿਆ ਨਾਮ ਸਿਰਜਿਆ, ਜਿਹਨੇ ਪੈਦਾ ਕੀਤਾ ਅਕਾਲ ਪੁਰਖ ਨੇ, ਤਿਹਨੇ ਸਵਾਰਿਆ ਤੈਨੂੰ ਗੁਰਦਾ ਗੱਦੀ ਤੇ ਸਥਾਪਨ ਵੀ ਉਸੇ ਨੇ ਕੀਤਾ ਜਿਹਨੇ ਤੈਨੂੰ ਪੈਦਾ ਕੀਤਾ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ, ਤਿਹਨੇ ਸਵਾਰਿਆ ਪੂਰੀ ਹੋਈ ਕਲਾਮਾਲ। ਇਹ ਸਾਡੇ ਵੀਰ ਜਿਹੜੇ ਗੁਰਮਤ ਦੇ ਉਲਟ ਪ੍ਰਚਾਰ ਕਰਨ ਵਾਲੇ ਕਹਿੰਦੇ ਕਲਾਮਾਂ ਤਾਂ ਕਹੇ ਹੀ ਨਾ ਕਰੋ, ਇਹਨੂੰ ਕੀ ਕਰੋਗੇ, ਲਿਖੀ ਪਈ ਆ ਕਲਾਮਾਤ ਪੂਰੀ ਹੋਈ ਕਲਾਮਾਤ ਆਪ ਸਿਰਜਣ ਹਾਰੇ ਘਾਲਿਆ। ਤੇਰੇ ਵਿੱਚ ਪੂਰੀ ਕਲਾਮਾਤ ਸੀ, ਪੱਟ ਕਹਿੰਦਾ ਮੇਰਾ ਵਿਸ਼ਵਾਸ ਹੈ ਕਿ ਤਾਤੇ ਪੁਰਖ ਨੇ ਤੇਰਾ ਸਰੀਰ ਆਪ ਹੀ ਧਾਰਨ ਕੀਤਾ ਹੋਇਆ ਸੀ ਗੁਰੂ ਰਾਮਦਾਸ, ਆਪ ਸਿਰਜਣ ਹਾਰੇ ਘਾਲਿਆ। ਸਿੱਖੀ ਅਤੇ ਸੰਗਤੀ, ਤੇਰਿਆਂ ਸਿੱਖਾਂ ਨੇ ਤੇ ਸੰਗਤਾਂ ਨੇ ਪਾਰ ਬ੍ਰਹਮ ਕਰ ਨਮਸਕਾਰਿਆ, ਤੈਨੂੰ ਪਾਰ ਬ੍ਰਹਮ ਪਰਮੇਸ਼ਰ ਕਰਕੇ ਤੈਨੂੰ ਮੱਥੇ ਟੇਕੇ, ਤੂੰ ਪਰਮੇਸ਼ਰ ਗੁਰ ਪਰਮੇਸ਼ਰ ਇਹ ਕੈਸਾ ਮੈਂ ਰਿਹਾ ਸੁਣਾ, ਪਾਰ ਬ੍ਰਹਮ ਕਰ ਨਮਸਕਾਰਿਆ। ਅਟਲ ਅਥੋ ਅਤੋਲ ਸੁਣ ਤੇਰਾ ਅੰਤ ਨਾ ਪਾਰਾ, ਨਾ ਟਲਣ ਵਾਲਾ ਤੇਰਾ ਅੰਤ ਕੋਈ ਨਹੀਂ, ਬੋਲਿਆ ਮਾਪਿਆ ਨਹੀਂ ਜਾ ਸਕਦਾ, ਪਾਰਾ ਵਾਰ ਦਾ ਅੰਤ ਨਹੀਂ ਹੈ। ਜਿਹਨੂੰ ਤੂੰ ਸੇਵਿਆ ਭਾਓ ਕਰ, ਜਿਹਨੇ ਪ੍ਰੇਮ ਨਾਲ ਤੈਨੂੰ ਸੇਵਿਆ ਗੁਰੂ ਰਾਮਦਾਸ, ਸੇਧੂ ਦੁਪਾਰ ਉਤਾਰਿਆ ਉਹਨਾਂ ਨੂੰ ਸੰਸਾਰ ਤੋਂ ਪਾਰ ਕਰ, ਲੱਭ ਲਓ ਕਾਮ ਕਰੋ ਦੋ ਮਾਰ ਕੱਢੇ ਤੂੰ ਸਭ ਪਰਿਵਾਰਿਆ। ਤੁਸੀਂ ਸਿੱਖਾਂ ਦੀਆਂ ਹਿਰਦਿਆਂ ਦੇ ਵਿੱਚੋਂ ਵੀ ਕਾਮ ਕਰੋ ਪਰਿਵਾਰ ਸਮੇਤ, ਪਰਿਵਾਰ ਇਹਨਾਂ ਬਹੁਤ ਵੱਡੇ ਨੇ, ਈਰਖਾ ਦੁਐਸ਼ ਫਕੀਰ ਵੇਸ਼ ਸ਼ਬਦ ਸਪਰਸ਼ ਰੂਪ ਰਸਗੰਧ ਇਹ ਸਭ ਪਰਿਵਾਰ ਹੈ, ਪਰਿਵਾਰ ਸਮੇਤ ਹੀ ਹਿਰਦੇ ਜੋ ਕਾਮ ਕਰੋ ਲੋਭ ਉੱਪਰ ਕੱਢ ਦਿੱਤੇ। ਧੰਨ ਸੋ ਤੇਰਾ ਥਾਨ ਹੈ, ਜਿੱਥੇ ਤੂੰ ਬਹਿਣਾ ਗੁਰੂ ਰਾਮਦਾਸ ਤੇਰਾ ਥਾਨ ਹੈ, ਸੱਚ ਤੇਰਾ ਪੈਸਕਾਰਿਆ, ਜਿਹੜੇ ਤੇਰੀ ਪੇਸ਼ਕਾਰੀ ਕਰਨ ਵਾਲੇ ਪੂਰੇ ਤੇਰੇ ਸੇਵਕ ਨੂੰ ਸੱਚ ਨਾ ਬੋਲੇ। ਨਾਨਕ ਤੂੰ ਜੇ ਸੱਚ ਪੁੱਛੋ, ਭੱਟ ਕਹਿੰਦਾ ਮੇਰੀ ਦ੍ਰਿਸ਼ਟੀ ਦੇ ਵਿੱਚ ਤਾਂ ਨਾਨਕ ਵੀ ਤੂੰ ਹੀ ਸੀ, ਪਹਿਲਾ ਜਾਣਾ ਤੇਰਾ ਹੀ ਸੀ ਗੁਰੂ ਰਾਮਦਾਸ। ਲਹਿਣਾ ਤੂੰ ਭਾਈ ਲਹਿਣਾ ਵੀ ਤੂੰ ਹੀ ਸੀ, ਗੁਰ ਅਮਰ ਤੂੰ ਵੀ ਜਾ ਰਿਹਾ ਜਾਂ ਬੈਠਾ ਤਾਂ ਮਨ ਸਦਾ ਕੇ ਗੁਰਬਾਣੀ ਦਾ ਜਿੱਥੇ ਸ਼ਬਦ ਆਪ ਜੀ ਨੇ ਸੁਣਿਆ, ਗੁਰੂ ਰਾਮਦਾਸ ਮਹਾਰਾਜ ਜੀ ਲੰਮਾ ਇਤਿਹਾਸ ਹੈ, ਮੈਂ ਇਤਿਹਾਸ ਦੇ ਪਤੇ ਨਹੀਂ ਪੜ੍ਹ ਕੇ ਸੁਣਾ ਰਿਹਾ। ਗੁਰੂ ਸ਼ਰਨ ਵਿੱਚ ਜਾਣਾ, ਆਗਿਆ ਸਾਹਮਣੇ ਸਾਹਿਬ ਸੇਵਾ ਪਰਖਣਾ ਹੋਈਆਂ, ਦੂਜਾ ਦਮਾਦ ਵੀ ਹੈ, ਥੜੇ ਬਣਾਉਣ ਦੀਆਂ ਗੱਲਾਂ ਹੋਈਆਂ। ਬੌਲੀ ਸਾਹਿਬ ਦੇ ਕੋਲ ਗੁਰੂ ਅਮਰਦਾਸ ਜੀ ਇੱਕ ਦਿਨ ਆਪਣੇ ਦੋਨੇ ਹੀ ਜਵਾਈਆਂ ਨੂੰ ਕਹਿੰਦੇ ਨੇ, ਜੇਠਾ ਸੀ ਪਹਿਲਾਂ ਇਹਨਾਂ ਦਾ ਨਾਮ, ਜੇਠਿਆ ਮਹਾਰਾ ਬੇਟਾ ਸਰੀਰ ਵਿਰਧ ਹੋ ਗਿਆ, ਕੋਈ ਚੰਗਾ ਜਿਹਾ ਥੜਾ ਬਣਾ ਦੇ ਅਤੇ ਪਿੱਛੇ ਢੂ ਵੀ ਹੋਵੇ ਅਤੇ ਮੈਂ ਆਰਾਮ ਨਾਲ ਬਹਿ ਕੇ ਇੱਥੇ ਫਿਰ ਬੌਲੀ ਸਾਹਿਬ ਦੀ ਸੇਵਾ ਦੇ ਵਿੱਚ ਮੈਂ ਬੈਠਣ ਦੇ ਲਈ ਥੋੜ੍ਹਾ ਜਿਹਾ ਥੜਾ ਰਾਮਿਆਂ ਤੂੰ ਵੀ ਬਣਾ ਦੇ, ਉਹ ਵੀ ਬਣਾਉਣ ਲੱਗ, ਉਹ ਥੜਾ ਦੂਸਰੇ ਪਾਸੇ ਸੀ ਰਾਮਾ ਜੀ ਵਾਲਾ, ਗੁਰੂ ਰਾਮਦਾਸ ਵਾਲਾ ਦੂਜੇ ਪਾਸੇ ਸੀ। ਸਵੇਰ ਤੋਂ ਥੜੇ ਬਣਦੇ ਗਏ, ਸ਼ਾਮ ਨੂੰ ਆ ਗਏ ਪਾਤਸ਼ਾਹ, ਰਾਮੇ ਨੂੰ ਕਹਿਣ ਲੱਗੇ ਥੋੜਾ ਤਾਂ ਠੀਕ ਨਹੀਂ ਬਣੇ, ਕਹਿੰਦਾ ਇਹਨੂੰ ਕੀ ਹੋਇਆ, ਨੁਸਖਾ ਦੱਸੋ ਕੀ ਹੈ, ਇੱਟਾਂ ਸਿੱਧੀਆਂ ਹੈ ਬਿਲਕੁਲ ਸਾਫ ਕੀਤਾ, ਕੋਈ ਫਰਕ ਹੀ ਨਹੀਂ ਹੈ। ਅਰੇ ਕਹਿੰਦੇ ਠੀਕ, ਰਾਮਦਾਸ ਮਾਰੇ ਕੋਲ ਆਏ ਕਹਿੰਦੇ ਜੇਠਿਆ ਖੜਾ ਤਾਂ ਠੀਕ ਨਹੀਂ ਹੈ, ਮਹਾਰਾਜ ਮੈਂ ਹੀ ਠੀਕ ਨਹੀਂ, ਜਿਹੜਾ ਆਪ ਹੀ ਠੀਕ ਨਹੀਂ ਉਹ ਤਾਂ ਕੰਮ ਕੀਤਾ ਹੋਇਆ ਠੀਕ ਕਿਵੇਂ ਹੋ ਸਕਦਾ, ਇਹ ਤਾਂ ਤੁਸੀਂ ਕਰ ਸਕਦੇ ਹੋ ਠੀਕ, ਨਹੀਂ ਮੈਨੂੰ ਵੀ ਠੀਕ ਕਰ ਸਕਦੇ, ਕਿਹੜੇ ਨੂੰ ਆ ਗਿਆ, ਕਹਿੰਦੇ ਲਾਦੇ ਹੁਣ ਕਿਤੇ ਲਓ ਜੀ, ਦੂਜੇ ਦਿਨ ਫਿਰ ਬਣਨਾ ਸ਼ੁਰੂ ਹੋ ਗਿਆ, ਦੂਜੇ ਦਿਨ ਫਿਰ ਟਾ ਦਿੱਤਾ, ਕਹਿੰਦੇ ਮੋਹਨ ਜੀ ਆ ਗਏ, ਕਹਿੰਦੇ ਇਹਨਾਂ ਨਮਸਕਾਰ ਦਿੰਦੇ ਸੀ, ਕਹਿੰਦੇ ਇੱਕ ਦਿਨ ਮੋਹਨ ਪਾਇਓ ਲੋੜਾ, ਕੋਈ ਰਾਮ ਸਾਲੇ ਕੀ ਹੋਇਆ ਸੀ? ਮੈਂ ਦੱਸਦਾ ਤੈਨੂੰ, ਸਾਲੇ ਬਰੋਹੀਏ ਦੀ ਰਿਸ਼ਤੇਦਾਰੀ, ਮੈਂ ਦੱਸਦਾ ਤੈਨੂੰ, ਮੇਰੇ ਪਿਤਾ ਦਾ ਬਿਰਧ ਅਵਸਥਾ ਹੋਣ ਕਰਕੇ ਇਹਨਾਂ ਦੀ ਚੇਤਾ ਨਹੀਂ ਰਹਿੰਦਾ, ਭੁੱਲ ਜਾਂਦੇ ਨੇ। ਥੋੜਾ ਤਾਂ ਠੀਕ ਹੈ ਸੀ, ਉਹ ਦੂਸਰੇ ਨੇ ਕਿਹੜਾ ਚਲਾ ਲਿਆ, ਤੇ ਨਹੀਂ ਸੀ ਕਹਿਣ ਲੈ ਕਰਕੇ ਠੀਕ ਬਣਿਆ। ਦੋਵੇਂ ਹੱਥ ਜੋੜ ਕੇ ਕਹਿੰਦੇ, ਗੁਰੂ ਪੁੱਤਰਾ ਥੜਾ ਬਣੇ ਨਾ ਬਣੇ, ਸਾਰੀ ਜ਼ਿੰਦਗੀ ਢਾਈ ਜਾਣ, ਸਾਰੀ ਜ਼ਿੰਦਗੀ ਬਣਾਈ ਜਾਵਾਂਗਾ, ਇਹਦੇ ਨਾਲ ਤਾਂ ਸੰਬੰਧ ਹੀ ਨਹੀਂ ਮੇਰਾ, ਹੋਰ ਕਹਿੰਦੇ ਨੇ ਸੰਬੰਧ, ਥੜਾ ਨਹੀਂ ਬਣਾ ਲਿਆ ਕਹਿੰਦੇ ਨਹੀਂ ਨਹੀਂ, ਮੈਂ ਤਾਂ ਥੜੇ ਦੇ ਬਹਾਨੇ ਗੁਰੂ ਦੀ ਆਗਿਆ ਮੰਨ ਕੇ ਆਪਣਾ ਜੀਵਨ ਸਫਲਾ ਕਰ ਰਿਹਾ, ਰੌਲਾ ਨਹੀਂ ਕਰੇ, ਸਾਰੀ ਜ਼ਿੰਦਗੀ ਆਏ ਕੰਮ ਕਰਾਈ ਜਾਣ ਕਰੀ ਜਾਊਂਗਾ। ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਫਿਰ ਬਖਸ਼ਾਂ ਕੀਤੀਆਂ, ਕਹਿਣ ਲੱਗੇ ਜੇਠਿਆ ਥੜਾ ਪਹਿਲੇ ਦਿਨ ਵੀ ਠੀਕ ਸੀ, ਥੜਾ ਦੂਜੇ ਦਿਨ ਵੀ ਠੀਕ ਸੀ, ਥੜਾ ਪਹਿਲਾਂ ਵੀ ਠੀਕ ਸੀ, ਅੱਜ ਵੀ ਠੀਕ ਹੈ, ਬਸ ਤੇਰੀ ਪਰਖਣਾ ਸੀ ਕਿ ਤੇਰਾ ਨਿਸ਼ਚਾ ਕੈਸਾ ਹੈ। ਸਿੱਖੀ ਖੜੀ ਨਿਸ਼ਚੇ ਤੇ, ਜਦੋਂ ਨਿਸ਼ਚਾ ਗਿਆ ਤੇ ਸਿੱਖੀ ਗਈ। ਸਮਾਂ ਆਇਆ ਅਕਬਰ ਦੇ ਕੋਲ ਸ਼ਿਕਾਇਤ ਕਰ ਦਿੱਤੀ ਗਈ, ਦਿੱਲੀ ਦੇ ਸ਼ਹਿਨਸ਼ਾਹ ਕੋਲ, ਕਿ ਗੁਰੂ ਅਮਰਦਾਸ ਇਸਲਾਮ ਤੋਂ ਖਿਲਾਫ ਪ੍ਰਚਾਰ ਕਰਦੇ। ਚਲੋ ਉਹਦਾ ਅਸਰ ਨਹੀਂ ਹੋਇਆ ਬਾਦਸ਼ਾਹ ਦੇ ਕੋਲ। ਫਿਰ ਇੱਕ ਦਿਨ ਇਕੱਠੇ ਹੋ ਕੇ ਬ੍ਰਾਹਮਣ ਕਹਿੰਦੇ, ਬਾਦਸ਼ਾਹ ਸਾਡੀ ਪੁਕਾਰ ਹੈ। ਕਹਿੰਦੇ ਕਿਸ 'ਤੇ ਪੁਕਾਰ ਹੈ? ਕਹਿੰਦੇ ਗੁਰੂ ਅਮਰਦਾਸ 'ਤੇ ਪੁਕਾਰ ਹੈ। ਕੀ ਤਕਲੀਫ ਹੈ ਤੁਹਾਨੂੰ? ਕਹਿੰਦੇ ਜੀ, ਸਾਡੇ ਹਿੰਦੂਆਂ ਦੇ ਘਰਾਂ ਵਿੱਚ ਜਨਮ ਲੈ ਕੇ ਹਿੰਦੂਆਂ ਤੋਂ ਖਰਾਬ ਪ੍ਰਚਾਰ ਕਰਦੇ ਨੇ। ਚਲੋ ਤੁਸੀਂ ਨਹੀਂ ਖਿਆਲ ਕਰਨਾ, ਪ੍ਰਚਾਰ ਤਾਂ ਤੁਹਾਨੂੰ ਵੀ ਖਰਾਬ ਕਰਦੇ ਨੇ, ਪਰ ਤੁਹਾਡੀ ਗੱਲ ਤੁਹਾਡੇ ਨਾਲ ਚੱਕ ਮਾਰਨ ਵਾਲੇ ਬੜੀ ਢੰਗ ਹੁੰਦਾ, ਗੱਲ ਕਰਨ ਦਾ ਤਰੀਕਾ ਹੁੰਦਾ। ਤੇ ਦੇਖੋ ਜੀ, ਕਹਿੰਦੇ ਤੇ ਫਿਰ ਕਹਿੰਦੇ, ਦੇਖੋ ਜੀ, ਸਾਡੇ ਧਰਮ ਵਿੱਚ ਗਾਇਤਰੀ ਮੰਤਰ ਦਾ ਪਾਠ ਬੜਾ ਜ਼ਰੂਰੀ ਹੈ, ਤੁਸੀਂ ਬੁਲਾ ਕੇ ਪੁੱਛੋ ਤਾਂ ਗਾਇਤਰੀ ਦੇ ਵਿੱਚ ਇੱਕ ਅੱਖਰ ਵੀ ਨਹੀਂ ਹੁੰਦਾ। ਇਸ ਕਰਕੇ ਇਹ ਸਾਡੇ ਧਰਮ ਨੂੰ ਵਿਗਾੜਨਾ ਵੀ ਉਹਨਾਂ ਤੇ ਪਾਬੰਦੀ ਲੱਗ ਜਾਣੀ ਚਾਹੀਦੀ। ਅਕਬਰ ਨੇ ਸੁਨੇਹਾ ਭੇਜ ਦਿੱਤਾ ਗੋਇੰਦਵਾਲ, ਲਾਹੌਰ ਦਰਬਾਰ ਦੇ ਵਿੱਚ, ਸੱਚੇ ਪਾਤਸ਼ਾਹ ਜੀ ਆਪਣਾ ਕੋਈ ਸਿੱਖ ਭੇਜ ਦਿਓ, ਆਪਦਾ ਨਾਂ ਭਾਵੇਂ ਤਜਵੀਜ਼ ਕਰਿਓ, ਇਹਨਾਂ ਬਾਹਣ ਦਾ ਮੂੰਹ ਬੰਦ ਹੋ ਜਾਏਗਾ, ਕੁਛ ਭੇਜਿਓ ਜਿਹੜਾ ਚੰਗੀ ਤਰ੍ਹਾਂ ਉੱਤਰ ਦੇਣ ਵਾਲਾ ਹੋਵੇ। ਥੋੜ੍ਹਾ ਜਿਹਾ ਬੜੇ ਬੜੇ ਮਹਾਰਾਜ ਕਹਿਣ ਲੱਗੇ, ਭਾਈ ਪਾਤਸ਼ਾਹ ਦੇ ਦਰਬਾਰ ਵਿੱਚ ਜਾਣਾ, ਕਾਜੀ ਬੁਲਾਣੇ, ਪੰਡਿਤ ਸਭ ਇਕੱਠੇ ਹੋਣਗੇ, ਤੇ ਉੱਥੇ ਕੁਛ ਸਵਾਲ ਨੇ ਹਿੰਦੂਆਂ ਦੇ, ਉਹਦਾ ਉੱਤਰ ਦੇਣਾ ਹੋਵੇ, ਸਭ ਨੀਵੀਆਂ ਪਾ ਕੇ ਦੇਣ। ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਰਾਮਦਾਸ ਸਾਹਿਬ, ਭਾਈ ਜੇਠਾ ਜੀ ਤੂੰ ਜਾ, ਪਰ ਸੱਚੇ ਪਾਤਸ਼ਾਹ ਇੱਕ ਅੱਗੇ ਬੇਨਤੀ ਹੈ ਕਿਤਾਬ ਜੀ ਦੇ ਉੱਤੇ, ਉੱਥੇ ਜੇ ਹਲਕ ਹੋ ਗਈ ਉਹ ਮੇਰੀ ਨਹੀਂ ਤੁਹਾਡੀ ਹੋਣੀ ਹੈ, ਮੈਂ ਚਾਹੁੰਦਾ ਕਿ ਮੇਰੇ ਗੁਰੂ ਦਾ ਅਪਮਾਨ ਨਹੀਂ ਹੋਣਾ ਚਾਹੀਦਾ, ਇਹ ਮੇਰੀ ਇੱਛਾ ਹੈ। ਇਹ ਮਤਲਬ ਕਹਿੰਦੇ ਜੀ, ਉੱਥੇ ਜੇ ਮੈਨੂੰ ਕਾਜ਼ੀਆਂ ਬੁਲਾਉਣਿਆਂ ਦੇ ਪੰਡਿਤਾਂ ਦੇ ਸਾਹਮਣੇ ਉੱਤਰ ਕੋਈ ਨਾ ਆਇਆ, ਉਹ ਤਾਂ ਬੜੇ ਬੜੇ ਵਿਦਵਾਨ ਨੇ ਉੱਥੇ, ਕੰਸੀ ਪੜੇ ਹੋਏ। ਮਹਾਰਾਜ ਕਹਿੰਦੇ ਜੀ, ਬਿਲਕੁਲ ਠੀਕ ਹੈ ਤੇਰੀ ਗੱਲ, ਜੇਠਿਆ ਇਉਂ ਕਰੀ, ਜਦੋਂ ਤੂੰ ਜਾ ਕੇ ਖੜ ਜਾਵੇਂ ਨਾ ਉੱਤਰ ਦੇਣ ਵਾਸਤੇ, ਕਹਿੰਦੇ ਤੂੰ ਆਪਣੀ ਸੱਜੀ ਬਾਂਹ ਵੱਲ ਵੇਖਣਾ ਸਾਨੂੰ ਯਾਦ ਕਰਕੇ, ਸਾਰੀਆਂ ਵਿਦਿਆ ਤੇਰੇ ਸੱਜੇ ਪਾਸੇ ਖੜੀਆਂ ਹੋਣਗੀਆਂ, ਔਰ ਉਹ ਵਿਦਿਆ ਵੀ ਤੈਨੂੰ ਹਾਜ਼ਰ ਹੋਣਗੀਆਂ ਜਿਹੜੀਆਂ ਇਹਨਾਂ ਨੇ ਬਣੀਆਂ ਨਹੀਂ ਬਾਹਣਾ ਨੇ, ਜਾ ਤੈਨੂੰ ਬਖਸ਼ਣ। ਇੱਕ ਪਾਸੇ ਕਿੰਨੀ ਦੇਰ ਤੱਕ ਵਿਦਿਆ ਪੜ੍ਹੀ, ਇੱਕ ਮਹਾਂਪੁਰਸ਼ 25-30 ਸਾਲ ਕੰਸੀ ਪੜ੍ਹ ਕੇ ਆਏ, ਨਿਰਮਲੇ ਸੰਤਾਂ ਦੇ ਵਿੱਚ ਸੀ, ਉੱਥੇ ਸੰਤ ਗਿਆਨੀ ਮੋਹਨ ਸਿੰਘ ਜੀ ਮਹਾਂਪੁਰਸ਼ ਜਦਾ ਲੈ ਕੇ ਗਏ ਸੀ ਹਰਦੁਆਰ, ਉਹ ਮਹਾਂਪੁਰਸ਼ ਦੇ ਬਚਨ ਕਹਿੰਦੇ, ਸਾਰੀ ਜ਼ਿੰਦਗੀ ਲੋਹੇ ਦੇ ਚਣੇ ਚੱਪੇ ਨੇ, ਅੰਮ੍ਰਿਤ ਤਾਂ ਕਹਿੰਦੇ ਹੁਣ ਮੈਂ ਲਿਆ। ਕਹਿੰਦੇ ਜੀ ਮਤਲਬ, ਕਹਿੰਦੇ ਆ ਜਿਹੜੀ ਵਿਦਿਆ ਮੈਂ ਪੜ੍ਹ ਕੇ ਆਇਆ, ਉਮਰ ਦੇ ਦੋ ਹਿੱਸੇ ਜਿੱਥੇ ਲਾ ਤੇ, ਗੁਰਬਾਣੀ ਵਰਗੀ ਮਿੱਠੀ ਕੋਈ ਚੀਜ਼ ਨਹੀਂ ਹੈ, ਕਹਿੰਦਾ ਅੰਮ੍ਰਿਤ ਤਾਂ ਹੁਣ ਮਿਲਿਆ, ਗੁਰਬਾਣੀ ਕਹਿੰਦੇ ਲੋਹੇ ਦੇ ਜਣੇ ਜੱਬੇ ਜਿਹੜੇ ਵੇਦ ਸ਼ਾਸਤਰ ਪੜ੍ਹੇ। ਗੁਰੂ ਰਾਮਦਾਸ ਮਹਾਰਾਜ ਗਏ ਨੇ ਤੇ ਜਿਸ ਵਿੱਚ ਜਾ ਕੇ ਖੜੇ ਹੋਇਆ ਵੀ ਬ੍ਰਾਹਮਣ ਕਹਿੰਦੇ ਜੀ ਇਹ ਗਾਇਤਰੀ ਮੰਤਰ ਅਰਥ ਦਾ ਇੱਕ ਪਾਸੇ ਗਾਇਤਰੀ ਮੰਤਰ ਦਾ ਪਾੜੇ ਬਣਾ ਦੇਣ। ਮਹਾਰਾਜ ਨੇ ਸੱਜੇ ਪਾਸੇ ਨੂੰ ਦੇਖਿਆ ਵਰਤਗੀ ਫਿਰ ਉਸੇ ਵੇਲੇ ਹੋ ਗਈ ਵਿਦਿਆ ਹੱਲ। ਕਹਿਣਗੇ ਵੀ ਪੜ੍ਹ ਦੋ ਜਿਵੇਂ ਗਾਇਤਰੀ ਮੰਤਰ ਸੁਣਾਉਣਾ। ਦੇਖੋ ਗਾਇਤਰੀ ਮੰਤਰ ਦਾ ਨਿਯਮ ਹੈ ਕਿ ਉਹਨੂੰ ਸ਼ਰੇਆਮ ਪੜ੍ਹ ਕੇ ਨਹੀਂ ਸੁਣਾਇਆ ਜਾਂਦਾ। ਜੇ ਉਹਨੂੰ ਸੁਣਾਵੇ ਦਾ ਪਾਪ ਲੱਗਦਾ ਇਹਦਾ ਪਾਪ ਤੁਹਾਨੂੰ ਲੱਗੂਗਾ। ਪਹਿਲਾਂ ਤੁਸੀਂ ਬਚਨ ਕਰੋ ਹੇ ਵੀ ਦਾ ਪਾਪ ਮੈਨੂੰ ਕਿੱਥੋਂ ਮੰਗੂ। ਉਹਨਾਂ ਨੇ ਕਿਹਾ ਐਵੇਂ ਦੌਕੇ ਮਾਰਦੇ ਆ। ਕਹਿੰਦੇ ਹਾਂ ਜੀ ਸਾਨੂੰ ਲੱਗੇ ਪਾਪ ਗਾਇਤਰੀ ਮੰਤਰ ਦੇ ਪੜ੍ਹਨ ਦਾ। ਕਹਿੰਦੇ ਜਿਸ ਵੇਲੇ ਇੱਕ ਧੁਨ ਉਠਾਈ ਨਾ ਪਹਿਲਾਂ ਗੁਰੂ ਰਾਮਦਾਸ ਨੇ ਆਵਾਜ਼ ਗੁਰੂ ਕਿਰਪਾ ਕਰੀ ਤੇ ਪੰਡਾਲ ਗੂੰਜ ਗਿਆ। ਪਾਤਸ਼ਾਹ ਦੇ ਸਮੇਤ ਸਿਰ ਝੁੱਕ ਗਏ ਸਾਰਿਆਂ ਦੇ। ਇੱਕ ਆਵਾਜ਼ ਕੱਢੀ ਮਿੱਠੀ ਜੀ ਤੇ ਗਾਇਤਰੀ ਮੰਤਰ ਦਾ ਜਦੋਂ ਪਾਠ ਸੁਣਾਇਆ ਉਹ ਕਹਿੰਦੇ ਪੜ੍ਹ ਦੋ ਤੁਸੀਂ ਤਾਂ ਕਹਿੰਦੇ ਗਾਇਤਰੀ ਮੰਤਰ। ਗੁਰੂ ਰਾਮਦਾਸ ਕਹਿਣ ਲੱਗੇ ਸਾਡੇ ਕੋਲ ਗਾਇਤਰੀ ਤੋਂ ਹੀ ਵੱਡਾ ਮੰਤਰ ਇੱਕ ਓਅੰਕਾਰ ਜਦੋਂ ਮੂਲ ਮੰਤਰ ਪੜ੍ਹ ਕੇ ਸੁਣਾਇਆ ਆਸ਼ਸ਼ ਕਰ ਉੱਤੇ ਗਾਇਤਰੀ ਮੰਤਰ ਹੋਰ ਪੂਰਾ ਸੀ ਅੱਖਰ ਨੂੰ ਉੱਤੇ ਸੂਰਜ ਦਾ ਮੰਤਰ ਹੈ। ਇਹ ਵੀ ਨਹੀਂ ਹੈ ਕਿ ਰੱਬ ਦੀ ਉਪਾਸ਼ਨਾ ਦਾ ਕੋਈ ਰੱਬ ਦਾ ਤਾਂ ਨਾਂ ਹੀ ਨਹੀਂ ਤਾਂ ਸੂਰਜ ਨੂੰ ਉੱਥੇ ਟਿਕ ਸੂਰ ਦੀ ਉਪਾਸ਼ਨਾ। ਤਾੜੀਆਂ ਵੱਜ ਗਈਆਂ ਤੇ ਬ੍ਰਾਹਮਣਾਂ ਨੂੰ ਉਸ ਵੇਲੇ ਅਕਬਰ ਨੇ ਕਿਹਾ ਅੱਜ ਤੋਂ ਬਾਅਦ ਜੇ ਗੁਰੂ ਤੋਂ ਖਿਲਾਫ਼ ਕੋਈ ਗੱਲ ਕੀਤੀ ਹੈ ਫੜ ਕੇ ਜੇਲ੍ਹ ਸਿੱਟੋ ਤੁਹਾਨੂੰ ਸਾਰੇ ਬੋਲੀ ਵਾਲਿਆਂ ਨੇ। ਧੀ ਇੱਕ ਦਿਨ ਆ ਜਾਂਦੇ ਉੱਥੇ ਗੁਰੂ ਅਮਰਦਾਸ ਮਹਾਰਾਜ ਦੇ ਉੱਤੇ ਸ਼ਿਕਾਇਤ ਕਰਨ ਵਾਸਤੇ ਅਪਮਾਨ ਕਰਾ ਕੇ ਸੰਬੰਧੀਆਂ ਨੂੰ ਮਿਲੇ ਗਏ। ਫਿਰ ਵੀ ਆਪਣਾ ਜਨਮ ਗੁਰੂ ਰਾਮਦਾਸ ਦਾ ਉੱਥੇ ਸੀ। ਸ਼ਹਿਰ ਦੇ ਵਿੱਚ ਬਾਜ਼ਾਰ 'ਚ ਜਾ ਰਹੇ ਹਨ ਇੱਕ ਰੇਹੜੀ ਵਾਲੇ ਭਾਈ ਦੇ ਕੋਲ ਕਿਤੇ ਕੁਰਤਾ ਅੰਬ ਆਇਆ ਹੋਇਆ ਸੀ। ਅੰਬ ਦੀ ਮੌਸਮ ਤਾਂ ਇੱਥੇ ਨਹੀਂ ਸੀ ਸਾਧ ਸਿੰਘ ਜੀ। ਕੁਰਤਾ ਅੰਬ ਜਿਹਨੇ ਜਿਹਦੀ ਰੁੱਤ ਨਾ ਹੋਵੇ ਉਹ ਕੁਰਤਾ ਕਹਿੰਦੇ। ਉਹ ਅੰਬ ਵਿਕਣ ਆਇਆ ਉਹ ਜਾ ਕੇ ਗੁਰੂ ਰਾਮਦਾਸ ਕਹਿੰਦੇ ਵੀ ਇਹ ਅੰਬਾਂ ਦਾ ਕੀ ਹੋ ਗਿਆ। ਉਹਨੇ ਕਿਹਾ ਜੀ ਬਹੁਤ ਮਹਿੰਗੇ ਨੇ ਕਿਉਂਕਿ ਮਿਲਦੇ ਹੀ ਨਹੀਂ। ਇੱਕ ਅੰਬ ਦਾ 1 ਰੁਪਈਆ ਬਹੁਤ ਵੱਡੀ ਗੱਲ ਸੀ। ਹੁਣ ਵਾਲਾ ਵੀ ਇਹਨਾਂ ਦੇ ਗਰੀਬਾਂ ਦੀ 2 ਰੁਪਈਆ ਸੀ। ਗੁਰੂ ਰਾਮਦਾਸ ਜੀ ਕੋਈ ਕਰਦੇ ਸੀ ਉਹ ਦੇ ਕੇ ਅੰਬ ਲੈ ਲਿਆ। ਅੰਬ ਨੂੰ ਦਸਤਰ ਚ ਲਪੇਟਿਆ ਕਿ ਇਹ ਅੰਬ ਮੇਰੇ ਗੁਰੂ ਦੇ ਚੁੱਕਣ ਵਾਲਾ ਗੁਰੂ ਅਮਰਦਾਸ ਮਹਾਰਾਜ ਰਸ ਦਾ ਭਰਿਆ ਸੰਭਾਲ ਕੇ ਮੈਂ ਲੈ ਜਾਂਦਾ। ਜਾਂਦੇ ਜਾਂਦੇ ਇੱਕ ਦੁਕਾਨਦਾਰ ਦੇ ਕੋਲ ਕੱਪੜੇ ਬੜੇ ਸੋਹਣੇ ਸੀ ਪਰ ਰੁਪਈਆ ਇੱਕੋ ਹੀ ਸੀ ਉਹ ਖਰਚ ਕਰ ਬੈਠੇ। ਦੁਕਾਨ ਦੇ ਮੂਹਰੇ ਖੜ ਕੇ ਉੱਥੇ ਧਿਆਨ ਦੇ ਵਿੱਚ ਹੀ ਮੁੱਲ ਕਰ ਲਿਆ। ਧਿਆਨ ਦੇ ਵਿੱਚ ਇਹ ਪੈਸੇ ਦੇ ਦਿੱਤੇ। ਧਿਆਨ ਦੇ ਵਿੱਚ ਇਹ ਥਾਂ ਤੋਂ ਚੋਲੇ ਦਾ ਉਹ ਲੈ ਲਿਆ ਵਸਤਰ ਲੈ ਲਿਆ। ਧਿਆਨ ਦੇ ਵਿੱਚ ਦਰਜੀ ਦੇ ਕੋਲ ਸਮਾ ਲਿਆ ਦਰਜੀ ਨੂੰ ਪੈਸੇ ਦੇ ਦਿੱਤੇ। ਧਿਆਨ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਨੂੰ ਕਹਿੰਦੇ ਮਹਾਰਾਜ ਆਹ ਇੱਕ ਚੋਲਾ ਲੈ ਲਿਆ। ਆਪ ਜੀ ਬਸ ਖੜੇ ਨੇ ਜੇ ਬਾਜ਼ਾਰ 'ਚ ਕੱਪੜਾ ਕੋਈ ਨਹੀਂ ਲਿਆ ਇਹ ਮਹਾਰਾਜ ਚੋਲਾ ਆਪ ਜੀ ਪਹਿਨ ਲਓ। ਧਿਆਨ ਦੇ ਵਿੱਚ ਰਿਹਾ ਉੱਧਰ ਗੁਰੂ ਅਮਰਦਾਸ ਸੰਗਤ 'ਚ ਬੈਠੇ ਹੋਏ ਐ ਮਹਾਨ ਨੂੰ ਚਾ ਕੇ ਐਂ ਚੁਕਵਾਏ। ਮਹਾਰਾਜ ਨੂੰ ਕੀ ਹੋ ਗਿਆ ਐਂ ਕਰੀ ਜਾਂਦੇ ਵੀ ਪੁੱਛਣ ਦੀ ਹਿੰਮਤ ਨਹੀਂ ਪੈ ਰਿਹਾ। ਤੇ ਬੰਦੂ ਨੇ ਪੁੱਛ ਲਿਆ ਸੱਚੇ ਪਾਤਸ਼ਾਹ ਜੀ ਇਹ ਕੀ ਬਾਣਾ ਹੈ। ਕਹਿੰਦੇ ਚੋਲਾ ਪਹਿਨ ਰਿਹਾ ਸਤ ਵਚਨ ਧਿਆਨ ਦੇ ਵਿੱਚ ਚੋਲਾ ਸਮਾ ਕੇ ਗੁਰੂ ਅਮਰਦਾਸ ਦੇ ਗਲ ਭਰ ਦਿੱਤਾ। ਸਾਚ ਕਹੋ ਸੁਣ ਲਿਖੋ ਸੁਣਦਾ ਤੇ ਪ੍ਰੇਮ ਜੀਓ ਤੇ ਅੰਬ ਲੈ ਕੇ ਚੱਲ ਪਏ। ਲਾਹੌਰ ਤੋਂ ਤੁਰ ਕੇ ਆਉਂਦੇ ਹਾਂ ਤੇ ਇੱਕ ਰਾਤ ਰਸਤੇ ਵਿੱਚ ਲੱਗ ਜਾਂਦੀ। ਅਗਲੇ ਦਿਨ ਬਿਲਕੁਲ ਨੇੜੇ ਆ ਕੇ ਕੋਈ ਬਹੁਤੀ ਦੂਰ ਨੇ ਉਹ ਪਿੰਡ ਦਾ ਮੈਨੂੰ ਨਾਂ ਭੁੱਲ ਗਿਆ ਇਸ ਵੇਲੇ ਚੇਤਾ। ਸਾਰੀ ਗੱਲ ਤੁਹਾਨੂੰ ਯਾਰ ਮੈਨੂੰ ਕਿਹੜਾ ਪਤਾ ਸੀ ਗੁਰੂ ਰਾਮਦਾਸ ਦਾ ਬੁਲਾ ਰਹੇ ਆ। ਨਹੀਂ ਤਾਂ ਮੈਂ ਉਹ ਚੇਤੇ ਵੀ ਕਰ ਲੈਂਦਾ ਮੇਰੇ ਕੋਲ ਹੈਗਾ ਟੋਟਲ ਕੈਸ਼ ਪਿੰਡ ਮੇਰੇ ਚੇਤੀ ਲਾਗੇ ਪਿੰਡ ਹੈ ਇੱਕ। ਉਸ ਪਿੰਡ ਆ ਕੇ ਅੰਬ ਖਿਸ ਗਿਆ ਹੁਣ ਰਸ ਭਰਿਆ ਹੋਇਆ ਸੀ ਨਿਕਲਦਾ ਨਿਕਲਦਾ ਜਦੋਂ ਰਸ ਲੱਗਿਆ ਨਿਕਲਣ ਕਿਹਾ ਰਸ ਤਾਂ ਮੈਂ ਜਾਣ ਨਹੀਂ ਸੀ ਦੇਣਾ ਗੁਰੂ ਨੂੰ ਸਿਖਾਉਣਾ ਸੀ ਤੇ ਸੱਚੇ ਪਾਤਸ਼ਾਹ ਨੂੰ ਮੈਂ ਕੀ ਕਰਾਂ। ਉਸ ਵੇਲੇ ਗੁਰੂ ਅਮਰਦਾਸ ਮਹਾਰਾਜ ਦਾ ਧਰ ਕੇ ਧਿਆਨ ਸੱਚੇ ਪਾਤਸ਼ਾਹ ਤੁਸੀਂ ਕਹਿੰਦੇ ਵੀ ਸਿੱਖਾਂ ਦੇ ਅੰਦਰ ਵਰਤਦੇ ਅੱਜ ਮੇਰੇ ਵਿੱਚ ਵਰਤ ਕੇ ਸੱਚੇ ਪਾਤਸ਼ਾਹ ਅੰਬ ਚੂਪ ਲਓ ਮੇਰੇ ਵਿੱਚ ਵਰਤ ਕੇ ਅੰਬ ਚੂਪ ਰਹੇ ਧਿਆਨ ਗੁਰੂ ਅਮਰਦਾਸ ਦਾ ਚੂਪ ਕੇ ਅੰਗ ਚੁੱਕਣ ਤੋਂ ਬਾਅਦ ਮਹਾਰਾਜ ਸਾਹਿਬ ਜੀ ਉਹਦੇ ਚੁੱਪ ਰਹੇ, ਗੋਬਿੰਦਵਾਲ ਬੈਠੇ। ਗੁਰੂ ਕਹਿੰਦਾ ਮਹਾਰਾਜ ਜੀ ਕੀ ਗੱਲ ਹੈ? ਕਹਿੰਦੇ ਅੰਬ ਚੁੱਕਦਾ। ਕਹਿੰਦੇ ਸਾਨੂੰ ਤਾਂ ਦਿਸਦਾ ਨੀ, ਕਿਹਨੂੰ ਦਿਖਾ ਦਿੰਦਾ? ਅੰਬ ਚੁੱਕ ਰਿਹਾ ਮੈਂ, ਐਂ ਫੜਿਆ ਹੋਇਆ ਚੁੱਕੀ ਜਾਂਦੇ। ਕਹਿੰਦੇ ਕਹਿ ਤਾਂ ਕੋਈ ਸਕਦੇ ਨੀ ਸੀ। ਕਹਿੰਦੇ ਬੱਲੂ, ਹਾਂ ਮਹਾਰਾਜ, ਹੱਥ ਕਰ। ਅੰਬ ਚੁੱਕਿਆ ਪਿੱਛੇ ਕਈ ਮੂਈਲ ਦੇ ਉੱਤੇ ਗੁੱਠੜੀ ਕੱਢ ਕੇ ਬੱਲੂ ਦੇ ਹੱਥ ਤੇ ਰੱਖ ਦੀ। ਕਹਿੰਦੇ ਉੱਥੇ ਰੱਖ ਦੇ, ਮੇਰਾ ਸੇਵਕ ਆਊਗਾ, ਉਹਨੂੰ ਨਿਸ਼ਚਾ ਕਰਾਉਣ ਵਾਸਤੇ ਗੁੱਠੜੀ ਦਿਖਾਉਣੀ ਹੈ, ਉੱਥੇ ਰੱਖ ਦੇ। ਘਰੇ ਪੜ੍ਹ ਕੇ ਦੇਖੋ ਇਤਿਹਾਸ। ਇਹ ਜਿਹੜੇ ਆਪ ਹੀ ਬੜੇ ਹੋਏ ਗਿਆਨੀ ਨਾ, ਇਹਨਾਂ ਨੂੰ ਬਦਹਾਜ਼ਮੀ ਹੋਈ ਹੋਈ ਹੈ, ਇਹਨਾਂ ਨੂੰ ਕੁਛ ਤੂਰ ਨੂੰ ਦੇਣ ਵਾਲਾ ਹੈ। ਇਹਨਾਂ ਦੇ ਪਚਦੀਆਂ ਨੇ, ਉਲਟੀਆਂ ਆ ਜਾਂਦੀਆਂ ਨੇ ਇੰਨੀਆਂ ਜਿਹੀਆਂ ਸਾਖੀਆਂ ਸੁਣ ਕੇ। ਇਹ ਤਾਂ ਜਿਹੜਾ ਕੁਛ ਪਹਿਲਾਂ ਇਹਨਾਂ ਦੇ ਅੰਦਰ ਪਿਆ, ਉਹਦੀ ਬਾਹਰ ਕੱਢ ਦਿੰਦੇ ਨੇ ਪਤੰਦਰ ਇਹੋ ਜਿਹੇ। ਜਦੋਂ ਕੋਈ ਪੁੱਛਦਾ ਨਾ, ਜਦੋਂ ਕੋਈ ਉਲਟੀ ਆਉਂਦੀ ਹੈ, ਉਹਦੇ ਕੋਲ ਜਿਹੜਾ ਪਹਿਲਾਂ ਪਿਆ ਉਹ ਵੀ ਨਿਕਲ ਜਾਂਦਾ ਬਾਹਰ। ਆ ਕਈਆਂ ਦੇ ਤਾਂ ਸਾਰਾ ਕੁਛ ਨਿਕਲ ਗਿਆ ਬਾਹਰ, ਜਿਹੜਾ ਪਹਿਲਾਂ ਚੰਗਾ ਵੀ ਸੀ ਉਹ ਵੀ ਨਿਕਲ ਗਿਆ। ਉਲਟੀਆਂ ਚੰਗੀ ਨਹੀਂ ਹੁੰਦੀ ਉਲਟੀ। ਪਹਿਲਾਂ ਤਾਂ ਆਪਣੇ ਕੱਪੜੇ ਲਪੇੜਦੇ, ਫਿਰ ਜਿਹੜਾ ਕੋਲ ਬੈਠਾ ਹੋਵੇ ਉਹਦੇ ਲਪੇੜ ਹੋਏ। ਆ ਛੋਟਾ ਜਿਹਾ ਤਕਨੀਕ ਆ ਗਿਆ ਸਾਡੇ, ਦੱਸਿਆ ਉਹਨੇ ਹੈ ਨਾ ਕਈ ਸਾਲ ਦੀ ਗੱਲ, ਪਿੱਛੇ ਬੈਠਾ ਉਹ ਦੱਸਿਆ ਹੈ ਨਾ ਪਤੰਦਰ ਨੇ ਵੀ ਤੂੰ ਦੱਸ ਦੇ। ਉਹ ਪਤਾ ਉਦੋਂ ਹੀ ਲੱਗਿਆ ਜਦੋਂ ਮਾਰਿਆ ਫਰਾਟਾ ਨਾ, ਹੇ ਵਾਹਿਗੁਰੂ ਕਿਰਪਾ ਕਰੋ ਜੀ, ਮੇਰਾ ਚੋਲਾ ਦਸਤਾਰ ਸਭ ਮਹਿਗਾ ਹੋਇਆ, ਆਹ ਕੀ ਕਰਿਆ ਤੂੰ? ਕਹਿੰਦਾ ਜੀ ਮੈਂ ਕੀ ਕਰਾਂ, ਜਿੰਨੀ ਰੋਟੀ ਪਾਣੀ ਦਹੀਂ ਖਾਧਾ ਸਾਰੇ ਮੇਰੇ ਤੇ ਛੱਡਦਾ ਪਤੰਦਰ ਨੇ, ਪਿੱਛੇ ਬੈਠਾ ਸੀ ਮੇਰੇ। ਜਦੋਂ ਉਲਟੀ ਆਉਂਦੀ ਹੈ ਤਾਂ ਪਹਿਲਾਂ ਜਿਹੜਾ ਖਾਧਾ ਉਹ ਵੀ ਬਾਹਰ ਨਿਕਲਦਾ। ਇਸੇ ਤਰ੍ਹਾਂ ਕਈਆਂ ਦੇ ਜਿਹਨਾਂ ਨੂੰ ਨਾਸਤਿਕਤਾ ਦੀ ਉਲਟੀ ਆ ਜਾਵੇ, ਜਿਹੜਾ ਕਿਸੇ ਚੰਗਾ ਉਹ ਵੀ ਨਿਕਲ ਜਾਂਦਾ ਹੈ। ਨਾਲੇ ਜੇ ਬਹੁਤੀਆਂ ਉਲਟੀਆਂ ਲੱਗ ਜਾਣ ਕਮਜ਼ੋਰ ਹੋ ਜਾਂਦਾ। ਤੇ ਮਹਾਰਾਜ ਸਾਹਿਬ ਜੀ ਜਦੋਂ ਆਏ, ਗੁਰੂ ਰਾਮਦਾਸ ਮਹਾਰਾਜ ਮੱਥਾ ਟੇਕਿਆ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਮੇਰੇ ਵਾਸਤੇ ਕੀ ਲੈ ਕੇ ਆਇਆ? ਲਾਹੌਰ ਗਏ ਸੀ। ਕਹਿੰਦੇ ਮਹਾਰਾਜ ਆਪ ਜੀ ਜਾਣਦੇ ਹੋ, ਸਾਰੇ ਅੱਖਾਂ ਭਰ ਆਏ ਰੋਣ ਲੱਗ ਗਏ। ਕਹਿੰਦੇ ਰੋਂਦੇ? ਕਹਿੰਦੇ ਬਸ ਮਹਾਰਾਜ ਸੇਵਾ ਦੂਰੀ ਰਹਿ ਗਈ। ਕੀ ਦੂਰੀ ਰਹਿ ਗਈ? ਸੱਚੇ ਪਾਤਸ਼ਾਹ ਅੰਬ ਲਿਆਉਂਦਾ ਸੀ ਤੁਹਾਡੇ ਵਾਸਤੇ, ਉਹ ਅੰਬ ਫਿਸ ਗਿਆ, ਮੈਂ ਹੀ ਚੁੱਕ ਲਿਆ। ਸੱਚੇ ਪਾਤਸ਼ਾਹ ਮੈਂ ਤਾਂ ਗੁਨਾਹਗਾਰ ਹਾਂ ਤੁਹਾਡਾ ਗਰੀਬ ਨਿਵਾਜ, ਚੀਜ਼ ਗੁਰੂ ਦੀ ਤੇ ਖਾ ਗਿਆ ਸੀ ਨਹੀਂ। ਮਾਰੇ ਕਹਿੰਦੇ ਤੈਨੂੰ ਕੌਣ ਕਹਿੰਦੇ ਤੂੰ ਲੱਗ ਗਿਆ? ਬੱਲੂ, ਹਾਂ ਮਾਰੇ ਕਹਿੰਦੇ ਲੈ ਕੇ ਤਾਂ ਤੈਨੂੰ ਪਹਿਲੇ ਕਿਹਾ ਸੀ ਲੋੜ ਪੈਣੀ ਹੈ। ਉਹ ਗੁੱਡਣੀ ਚੱਕੀ ਆਉਂਦਾ, ਕਹਿੰਦੇ ਰਾਮਦਾਸ ਆਹ ਦੇਖ ਤਾਂ ਮੈਂ ਚੁੱਕਿਆ, ਆਹ ਸਬੂਤ ਹੈ। ਪੜੋ ਗੁਰਪ੍ਰਤਾਪ ਸੂਰਜ, ਤੂੰ ਜੇ ਸੂਰਜ ਪ੍ਰਕਾਸ਼ ਦਾ ਨਾਂ ਨਾ ਲਿਆ, ਫਿਰ ਤੁਸੀਂ ਕੋਈ ਹੋ ਸਕਦਾ ਹੈ ਆਹ ਦੂਸਰੇ ਭਾਈਆਂ ਦਾ ਵਿਗਾੜਿਆ ਹੋਇਆ ਤੁਹਾਡੇ ਜੀ ਵੀ ਬੈਠਾ ਹੋਵੇ, ਕਈ ਸਹੁਰੇ ਵੀ ਆਪਣੇ ਕੋਲੋਂ ਛੱਡਤੀ ਹੈ ਗੁਨਾਹ ਤੇ। ਮੈਂ ਤਾਂ ਗੱਲ ਉਹ ਕਰਦਾ ਹੁੰਦਾ ਜੀ ਤਾਂ ਸਬੂਤ ਇਸ ਗੱਲ ਜਿਹੜਾ ਪੂਰਾ ਲਿਖਤ ਪੜ੍ਹ ਦੇ ਵਿੱਚ ਹੋ ਗਿਆ। ਇਸ ਕਰਕੇ ਸਾਧ ਜੀ ਗੁਰੂ ਸਾਹਿਬ ਦੇਖੋ ਸਿੱਖੀ ਖੜੀ ਹੈ ਭਾਵਨਾ, ਐਵੇਂ ਨਹੀਂ ਗੁਰਤਾ ਗੱਦੀ ਦੇ ਮਾਲਕ ਬਣੇ ਸੀ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤੇ ਜਿਸਦਾ। ਇਹ ਭਾਵਨਾ ਦੇ ਕਾਰਨ ਫਿਰ ਜਿਹੜਾ ਕੁਛ ਪੁੱਤਰ ਨਹੀਂ ਪ੍ਰਾਪਤ ਕਰ ਸਕੇ, ਦੂਸਰਾ ਜਵਾਈ ਨਹੀਂ ਪ੍ਰਾਪਤ ਕਰ ਸਕਿਆ, ਉਹ ਗੁਰੂ ਅਮਰਦਾਸ ਮਹਾਰਾਜ ਦੇ ਕੋਲੋਂ ਗੁਰੂ ਰਾਮਦਾਸ ਮਹਾਰਾਜ ਨੇ ਧੰਨ ਧੰਨ ਰਾਮਦਾਸ ਗੁਰ ਐਵੇਂ ਨਹੀਂ ਕਿਹਾ, ਔਰ ਐਵੇਂ ਨਹੀਂ ਕਿਹਾ ਵੀ ਬੈਠਾ ਸੋਹੀ ਪਾਤਸ਼ਾਹ ਰਾਮਦਾਸ ਸਤਿਗੁਰੂ ਨਾਮ ਹੈ। ਪੂਰਨ ਕਾਲ ਖਟਾਇਆ ਅੰਮ੍ਰਿਤਸਰ ਵਿੱਚ ਜੋ ਉਹ ਗੁਰੂ ਰਾਮਦਾਸ ਮਹਾਰਾਜ ਦਾ। ਤੇ ਅੱਜ ਦੇ ਦੀਵਾਨ ਵਿੱਚ ਸ਼ਾਮ ਦੇ ਵਕਤ ਜੋ ਮਹਾਰਾਜ ਨੇ ਕਹਾਇਆ, ਉਹ ਫਿਰ ਆਪਾਂ ਵੱਡਿਆਂ ਦਾ ਨਾਮ ਪਹਿਲਾਂ ਹੀ ਲੈਣਾ ਚਾਹੀਦਾ ਕਿ ਉਹ ਗੁਰੂ ਰਾਮਦਾਸ ਤੋਂ ਸ਼ੁਰੂ ਕੀਤੀ ਹੈ। ਕੱਲ੍ਹ ਨੂੰ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਂਪੁਰਖਾਂ, ਅਤੇ ਫਿਰ ਉਹਦੇ ਨਾਲ ਜੈਸਾ ਸਮਾਂ ਹੋਏਗਾ ਦੁਸਹਿਰੇ ਦੇ ਬਾਬਤ ਕੁਛ ਗੱਲਾਂ ਹੈ ਜ਼ਰੂਰੀ ਜਿਹੜੀਆਂ ਸੁਣ ਵਾਲੀਆਂ, ਅਚਾਨਕ ਦੁਸਹਿਰਾ ਆ ਜਾਂਦਾ, ਇਸ ਕਰਕੇ ਵੀ ਉਹ ਗੱਲ ਜ਼ਰੂਰ ਹੀ ਆਪਾਂ ਸਾਂਝੀ ਕਰ ਲਈਏ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਦੁਸਹਿਰੇ ਦੇ ਦਿਨ ਕਿਸ ਤਰ੍ਹਾਂ ਉਹ ਜਿਹੜੀ ਕਹਿੰਦੀ ਰਾਵਣ ਮਾਰਦਾ ਜੀ, ਉਹ ਤਾਂ ਸਾਰਿਆਂ ਨੂੰ ਪਤਾ ਹੈ। ਉਹ ਇੱਕ ਦੇਸ਼ੀ ਦਾ ਬੜਾ ਬੈਠਾ ਸੀ, ਇੱਧਰ ਵਾਦ ਕਰਨੀ ਦਾ ਰਮਾਇਣ ਸੁਣੀ ਕਈ ਦਿਨ, ਉਹ ਕਹਿੰਦੇ ਬਾਬਾ ਕੀ ਸੁਣ ਗਿਆ? ਕਹਿੰਦਾ ਕੀ ਸੁਣਨਾ ਸੀ, ਕਹਿੰਦਾ ਗੱਲ ਤਾਂ ਸੁਣੀ ਸੀ, ਕਹਿੰਦਾ ਵਧਾਏ ਵਾਲੀ ਲਈ ਇਹਨਾਂ ਨੇ ਪੰਡਤਾਂ ਨੇ। ਕਹਿੰਦਾ ਕੀ? ਕਹਿੰਦਾ ਗੱਲ ਤਾਂ ਇੰਨੀ ਸੀ, ਕਹਿੰਦਾ ਰਾਮ ਰਾਮ ਰਾਵੜਾ, ਉਹਨੇ ਉਹਦੀ ਜੋਰੋ ਖੋਲੀ, ਉਹਨੇ ਖੋਲਿਆ ਕਾਵੜਾ, ਰੌਲਾ ਤਾਂ ਇੰਨੇ ਸੀ, ਉਹਨੇ ਉਹਦੀ ਜੋਰੋ ਖੋਲੀ, ਉਹਨੇ ਉਹਦਾ ਪਿੰਡੇ ਖੋਲਿਆ ਜਾ ਕੇ ਲੜਕਾ ਹੀ ਖੋਲੀ, ਕਹਿੰਦਾ ਇੰਨਾ ਕੁ ਰੌਲਾ ਸੀ ਬਸ। ਤੇ ਇਹ ਜਿਹੜੇ ਵੀ ਇੰਨਾ ਹੀ ਰੌਲਾ ਨਹੀਂ ਸੀ, ਇਹਦੇ ਪਿੱਛੇ ਤਾਂ ਗੱਲ ਕੋਈ ਹੋਰ ਹੈ। ਇੰਨੀ ਗੱਲ ਤਾਂ ਨਹੀਂ ਸੀ ਉਹ ਵੀ ਫਿਰ ਬਹਿਣ ਤੇ ਤੁਲਸੀ ਨੇ ਬਹੁਤ ਵਿਸਥਾਰ ਨਾਲ ਲਿਖੀ ਹੈ। ਜਿਹੜੀ ਗੱਲ ਤੁਲਸੀ ਨੇ ਨਹੀਂ ਲਿਖੀ, ਜਿਹੜੀ ਗੱਲ ਅਧਿਆਤਮ ਰਮਾਇਣ ਵਿੱਚ ਲਿਖੀ ਹੈ, ਰਮਾਇਣ ਨਹੀਂ ਹੈ, ਪੜ੍ਹਿਆ ਕਰੋ ਤਾਂ ਪਤਾ ਲੱਗਦਾ। ਵਾਲਮੀਕੀ ਰਮਾਇਣ ਹੈ, ਅਧਿਆਤਮ ਰਮਾਇਣ ਹੈ ਤੇ ਤੁਲਸੀ ਦੀ ਰਮਾਇਣ ਹੈ। ਇੱਕ ਹੋਰ ਪ੍ਰੇਮੀ ਦੇ ਕਈ ਰਮਾਇਣਾ, ਪਰ ਜ਼ਿਆਦਾ ਮਸ਼ਹੂਰ ਹੈ ਤੁਲਸੀ ਵਾਲੀ ਭਗਤੀ ਦੀ ਰੰਗੀ ਹੋਈ ਹੈ ਜਾਂ ਵਾਲਮੀਕੀ ਰਮਾਇਣ, ਪਰ ਇਹਨਾਂ ਸਭ ਤੋਂ ਉੱਪਰ ਹੈ ਅਧਿਆਤਮ ਰਮਾਇਣ। ਮੈਂ ਤੁਹਾਨੂੰ ਅਧਿਆਤਮ ਰਮਾਇਣ ਦੀ ਵਾਰਤਾ ਸੁਣਾਉਂਗਾ ਕੱਲ੍ਹ ਨੂੰ, ਇਹ ਗੁਰੂ ਕਿਰਪਾ ਕਰੇ। ਮੈਂ ਬਹੁਤਿਆਂ ਜਿਹੜੀ ਸੁਣੀ ਹੋਊਗੀ, ਮੇਰਾ ਨਿਸ਼ਚਾ ਹੈ ਇਸ ਗੱਲ ਦਾ ਕਿ ਹਾਂ, ਜਿਹਨਾਂ ਨੇ ਸੰਪਰਦਾਇ ਵਿਦਵਾਨਾਂ ਦੀ, ਕਿਉਂਕਿ ਮੈਂ ਇਸ ਗੱਲ ਨੂੰ ਤੁਹਾਡੇ ਗੁਮਾਨ ਦੇ ਵਿੱਚ ਤਾਂ ਸਾਡੇ ਵੱਡੇ ਆਉਂਦੇ ਰਹੇ ਨੇ, ਸੰਤ ਗਿਆ ਜੀ ਗੁਰਬਚ ਸੀ ਗੰਗਾ ਨਗਰ ਇੱਥੇ, ਅਤੇ ਕਿਤੇ ਥੋੜ੍ਹਾ 150 ਜਥੇ ਦਾ ਜਥਾ ਲੈ ਕੇ ਇੱਥੇ ਮਹਾਂਪੁਰਖ ਆਉਂਦੇ ਰਹੇ। ਔਰ ਉੱਥੇ ਬਾਗ ਦੇ ਵਿੱਚ ਕਿਉਂਕਿ ਮਹਾਂਪੁਰਖਾਂ ਦੇ ਸੰਗੀ ਸਨ, ਸਰਦਾਰ ਜੀ ਹੋਰੇ ਲਹਿਰ ਪ੍ਰੀਏ ਸਰਦਾਰ ਕਹਿੰਦੇ ਸੀ ਉਹਨਾਂ, ਔਰ ਲਹਿਰ ਪ੍ਰੀਆਂ ਦੀ ਨਰਸਰੀ ਚਾਰ ਸਟੇਟਾਂ 'ਚ ਬਣੀ ਹੋਈ ਸੀ, ਕਿਸੇ ਵੇਲੇ ਅੱਜ ਦੀਆਂ ਗੱਲਾਂ ਹੋਣ। ਅਤੇ ਉਹਨਾਂ ਮਹਾਂਪੁਰਖਾਂ ਨੇ ਅੱਜ ਉਹ ਵੀ ਉਹਨਾਂ ਦੇ ਪ੍ਰੇਮੀਆਂ ਨੇ ਕਮਰਾ ਉੱਕਲੇ ਰੱਖਿਆ ਹੋਇਆ ਹੈ, ਕਹਿੰਦੇ ਜੀ ਅਸੀਂ ਛੇੜਿਆ ਨਹੀਂ, ਮੈਂ ਜਾ ਕੇ ਦਰਸ਼ਨ ਕਰਕੇ ਆਇਆ ਸੀ, ਕਹਿੰਦੇ ਸੰਤ ਗਿਆ ਦੀ ਗੁਰਬਾਨੀ ਸੀ, ਇਹ ਕਮਰਿਆ ਸੀ, ਕਹਿੰਦੇ ਕਮਰਾ ਉਹ ਮੇਰੇ ਇੱਥੇ ਕਥਾ ਕਰਦੇ ਸੀ, ਇੱਥੇ ਮਹਾਂਪੁਰਖ ਰਿਹਾ ਕਰਦੇ ਸੀ ਉਦੋਂ ਵੱਡੇ ਵਿਚਰਦੇ। ਉਦੋਂ ਬਾਅਦ ਤਾਂ ਬਈ ਬਾਬਾ ਸਾਧੂ ਸਿੰਘ ਜੀ ਦੇ ਹਿੱਸੇ ਵਿੱਚ ਆ ਗਿਆ ਇੱਥੇ ਰਾਜਸਥਾਨ ਦੇ ਵਿੱਚ, ਮਾਰੂ ਥਲਾਂ ਦੇ ਵਿੱਚ ਹਰਿਆਣਾ ਸਿੱਖੀ ਦੀਆਂ, ਇਹ ਬਾਬਾ ਸਾਧੂ ਸਿੰਘ ਜੀ ਮਹਾਂਪੁਰਖਾਂ ਦੇ ਉੱਤੇ, ਮਹਾਂਪੁਰਖਾਂ ਦਾ ਵੱਡਿਆਂ ਦਾ ਹੱਥ ਹੈ। ਭਾਈ ਸੁਖਜੀਤ ਸਿੰਘ ਜੀ ਜਥੇਦਾਰ ਅਤੇ ਹੋਰ ਇਹਨਾਂ ਦੇ ਸਾਰੇ ਸੰਗੀ, ਉਹ ਤੁਸੀਂ ਆਓਗੇ ਤੇ ਕਿਸੇ ਹੋ ਜਾਵੇ ਇਕੱਲੇ ਸੁਖਜੀਤ ਦਾ ਨਾਂ ਲਈ ਜਾਂਦੇ, ਅਸੀਂ ਕਿਹੜਾ ਘੱਟ ਹੈ, ਅਰਧਾ ਵੇਲਾ ਸਾਡਾ ਨਾਂ ਹੀ ਨਹੀਂ ਲੈਂਦਾ, ਘਟਨਾ ਕਿੰਨੀ ਕੁ ਆਇਆ, ਸਭ ਕਹਿੰਦੇ ਹੈ ਪਾਇਆ, ਉਹ ਭਾਈ ਤੁਹਾਡਾ ਮੈਨੂੰ ਨਾਂ ਨਹੀਂ ਆਉਂਦਾ, ਇਸ ਕਰਕੇ ਇਹਦਾ ਨਾਮ ਨੂੰ ਚੜਿਆ ਹੋਇਆ ਪਿਲਦਾ ਰਹਿੰਦਾ ਜਾਵੇ। ਬਸ ਹਾਥੀ ਦੀ ਪੈਣ ਸਾਰੀਆਂ ਆ ਗਈਆਂ, ਸੰਤ ਬਾਬਾ ਸਾਧੂ ਸਿੰਘ ਜੀ ਦੀ ਗੱਲ ਕਰਦੀ ਤੁਹਾਡਾ ਰਾਜਾ ਨਹੀਂ ਕਰੀ ਗਈ, ਇਸ ਕਰਕੇ ਇਹਦਾ ਨਹੀਂ ਬਾਹਲੇ ਖਿਆਲ ਵੀ ਰੱਖਣਾ ਹੈ, ਗੁਰੂ ਕਿਰਪਾ ਕਰੇ। ਅਤੇ ਕੱਲ੍ਹ ਨੂੰ ਭਾਈ ਮਹਾਂਪੁਰਖਾਂ ਦੇ ਪ੍ਰਥਾਏ ਔਰ ਦੁਸਹਿਰੇ ਦੇ ਪ੍ਰਥਾ, ਇਹ ਕੱਲ੍ਹ ਕਿਉਂ ਦੋ ਚੀਜ਼ਾਂ ਇਕੱਠੀਆਂ ਹੋ ਗਈਆਂ, ਹੁਣ ਦਾ ਤੌਕਾ ਹੈ ਜਿਹੜੇ ਦੋ ਤੇ ਇੱਕੋ ਟਾਈਮ ਦੋ ਤੇ ਬੋਲਣਾ, ਪਰ ਫਿਰ ਗੁਰੂ ਕਿਰਪਾ ਕਰੇ ਜੈ ਸ਼੍ਰੀ ਚਾਰ ਸਤਿਗੁਰੂ ਰਹੋਗੇ। ਅਤੇ ਸੰਤ ਬਾਬਾ ਲਖਵੀਰ ਸਿੰਘ ਜੀ ਮਹਾਂਪੁਰਖਾਂ ਦਾ ਵੀ ਸਰੀਰ ਦੇ ਨਾਲ ਇੰਨਾ ਧੱਕਾ ਕਰ ਰਹੇ ਵੀ ਉਸ ਹਿਸਾਬ ਸਿਰ ਮੈਨੂੰ ਲੱਗਦਾ ਹੈ ਵੀ ਇਹ ਕੁਛ ਮੈਨੂੰ ਕਰਨਾ ਪੈਣਾ ਹੈ ਇਹਨਾਂ ਬਾਰੇ, ਇਹ ਇੰਨਾ ਧੱਕਾ ਤਾਂ ਨਹੀਂ ਹੁਣ ਦੇਣਾ, ਅਤੇ ਅਸੀਂ ਇਹਨਾਂ ਤੋਂ ਪਰੇ ਪਰੇ ਕਰਕੇ ਸਲਾਹ ਨਾ। ਅੱਜ ਦੇ ਜਿਹੜੇ ਸਿਆਸੀ ਬੰਦੇ ਜਿਹੜੇ ਕਰ ਦਿੰਦੇ ਨੇ ਜਿੰਦਾਬਾਦ, ਕੁਛ ਮਾੜਾ ਮੋਟਾ ਜਿੰਦਾਬਾਦ ਕਰਨਾ ਭੁੱਲ ਜਾਂਦੀ ਹੈ, ਇਹਨਾਂ ਦੀ ਸਾਡੇ ਸਰੀਰ ਦੀ ਲੋੜ ਹੈ, ਇਹਨੂੰ ਸਾਂਭ ਕੇ ਕਿਵੇਂ ਵਰਤਣਾ ਹੈ, ਕੁਛ ਨਾ ਕੁਛ ਕਰਨੀ ਪੈਣੀ ਹੈ। ਮਹਾਂਪੁਰਖ ਬਹੁਤ ਜ਼ਿਆਦਾ ਧੱਕਾ ਕਰ ਰਹੇ ਸਰੀਰ ਦੇ ਨਾਲ, ਬਰਦਾਸ਼ਤ ਦੇ ਕਾਬਲ ਨਹੀਂ ਹੋਇਆ, ਬੜੀ ਲੋੜ ਹੈ, ਗੁਰੂ ਕਿਰਪਾ ਕਰੇ। ਅਤੇ ਆਓ ਹੁਣ ਅਗਲਾ ਪ੍ਰੋਗਰਾਮ ਪ੍ਰਬੰਧਕਾਂ ਦੇ ਕੋਲ ਸਰਵਨ ਕਰੋ, ਔਰ ਤੁਹਾਡੀ ਇਹ ਗੱਲ ਪੂਰੀ ਦੁਨੀਆਂ ਦੇ ਵਿੱਚ ਜਾ ਰਹੀ ਹੈ, ਇਹਨਾਂ ਨੇ ਅਜਿਹਾ ਪ੍ਰਬੰਧ ਕੀਤਾ ਗੁਰੂ ਖਾਨ ਨੇ, ਉਹ ਬਾਹਰ ਵਾਲਿਆਂ ਦੇ ਕਹਿਣ ਤੋਂ ਬੈਠੇ ਨੇ ਬਾਹਰ, ਇੰਗਲੈਂਡ 'ਚ ਵੀ ਬੈਠੇ, ਪਰ ਬਾਅਦ 'ਚ ਫੋਨ ਕਰਦੇ ਹਾਂ, ਹਾਂਜੀ ਸੁਣ ਲਿਆ ਸੀ ਦੀਵਾਨ, ਸਾਰੀ ਜਗ੍ਹਾ ਬੈਠੇ ਦੇਖਦੇ ਹਾਂ ਥਾਂ 'ਤੇ। ਉਹ ਮੈਨੂੰ ਫੋਨ ਆਇਆ ਕਹਿੰਦੇ ਜੀ ਜਦੋਂ ਉੱਥੇ ਹੀਥਰੋ ਤੋਂ ਚੜ੍ਹਨਾ ਸੀ, ਕੁਛ ਪ੍ਰੇਮੀ ਆ ਗਏ, ਇੱਕ ਬੀਬੀ ਕਹਿੰਦੀ ਬਾਬਾ ਜੀ ਅੱਜ ਤੋਂ 28 ਸਾਲ ਪਹਿਲਾਂ ਮੈਂ ਟਿੱਬੇ ਸਾਹਿਬ ਗੁਰਦੁਆਰੇ ਦੀਵਾਨ ਸੁਣਿਆ ਸੀ, ਉਦੋਂ ਤਾਂ ਢੋਲਕੀ ਬਾਜੀ ਜਾ ਕੇ ਕਰਦੇ ਸੀ, ਹੁਣ ਕਦੇ ਢੋਲਕੀ ਸੁਣੀ ਨਹੀਂ, ਭਗਵਾਨ ਸੁਣ ਲਿਓ, ਜਾ ਕੇ ਇਹੀ ਕੰਮ ਕਰਨਾ ਉੱਥੇ ਘਰ ਦੇ ਦੀਵਾਨਾਂ 'ਚ, ਉੱਥੇ ਢੋਲਕੀਆਂ ਵਜਾਉਂਦੀ ਆਇਆ, ਇੱਥੇ ਤਾਂ ਜਿਹੜਾ ਟਾਈਮ ਆਉਂਦਾ ਉਹਦੇ ਅਨੁਸਾਰ ਕਰ ਲਈ ਦਾ ਉਸਦੇ। ਗੁਰੂ ਕਿਰਪਾ ਕਰੇ ਸਾਰੀਆਂ ਸੰਗਤਾਂ ਪਾਈ, ਤੁਹਾਡਾ ਵੀ ਜਿਹੜੇ ਦੇਸ਼ਾਂ ਪ੍ਰਦੇਸ਼ਾਂ 'ਚ ਬੈਠੇ ਹਾਂ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੰਤ ਬਾਬਾ ਲਖਵੀਰ ਸਿੰਘ ਜੀ ਨੂੰ ਵੀ ਸੁਣਿਆ, ਔਰ ਤੁਹਾਡੇ ਕੋਲ ਹੁਣ ਟਾਈਮ ਵੀ ਹੈ, ਉੱਥੇ ਸਮੇਂ ਦਾ ਫਰਕ ਹੈ ਨਾ 4:30 ਦਾ, ਮਹਾਰਾਜ ਸਾਹਿਬ ਕਿਰਪਾ ਕਰਨ, ਦੋ ਸਮਾਗਮਾਂ ਦੀ ਅਨਾਊਂਸਮੈਂਟ ਇਹਨਾਂ ਦੇ ਆਪਣੇ ਦੋਨੇ ਇਹਨਾਂ ਦੇ ਨੇ, ਆ ਜਿਹੜਾ ਫਤਿਹਗੜ੍ਹ ਸਾਹਿਬ ਵਾਲਾ ਮੇਰਾ ਨਹੀਂ ਆਇਆ, ਇਹਨਾਂ ਦਾ ਹੀ ਆ, ਮੈਂ ਤਾਂ ਆਇਆ ਨਹੀਂ ਉਹਦੇ 'ਚ, ਮੈਂ ਤਾਂ ਹਜ਼ੂਰ ਸਾਹਿਬ ਬੈਠਾ ਉੱਥੇ, ਸੱਚੀ ਗੱਲ ਹੈ। ਇਹ ਮਾਮਾ ਭਾਣਜਾ ਉੱਥੇ ਹੋਣਗੇ ਜੇ ਜਿਹਨੇ ਜਿਹਨੂੰ ਬੁਲਾਉਣਾ ਜਿਵੇਂ ਕਰਨਾ ਉਹ ਇਹਨਾਂ ਦਾ ਪ੍ਰਬੰਧ ਹੈ ਤੇ ਮੈਨੂੰ ਤਾਂ ਤਖਤ ਸਾਹਿਬ ਨੇ ਬੁਲਾ ਲਿਆ ਦੋ ਦਿਨ ਕਥਾ ਕਰਨ ਵਾਸਤੇ ਪਿਛਲੇ ਸਾਲ ਵੀ ਬੁਲਾਇਆ ਸੀ ਅਸੀਂ ਫਿਰ ਉਹਨਾਂ ਦਾ ਹੁਕਮ ਆ ਗਿਆ ਤੇ ਉਹਦੇ ਨਾਲ ਨਾਲ ਜੋ 9 ਸਾਲ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦਾ ਇੱਕ ਓਅੰਕਾਰ ਤੋਂ 18-10-20 ਤੱਕ ਸਟੀਕ ਸੰਪੂਰਨ ਹੋਇਆ ਉਹਦੀ ਅਰਦਾਸ ਸਿੰਘ ਸਾਹਿਬ ਨੇ ਕਰਨੀਆਂ ਗਏ ਨੇ ਕੁਲਵੰਤ ਸਿੰਘ ਜੀ ਤੱਕ ਸ੍ਰੀ ਹਜ਼ੂਰ ਸਾਹਿਬ ਵਾਲਿਆਂ ਨੇ ਇਸ ਲਈ ਤੇ ਸਾਨੂੰ ਉੱਥੇ ਜਾਣਾ ਪਿਆ ਤੇ ਇਹ ਸਮਾਗਮ ਦੋਨੇ ਜਿਹੜਾ ਤੀਹ